ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਿਵੇਂ ਸਤਿਗੁਰ ਸੇਵਿਆ ਪਿਆਰੇ ਇਨਕੇ ਸਾਥ ਕਰੇ ਸਾਥ ਨਾ ਪਾਈਆ ਪਿਆਰੇ ਅੰਮ੍ਰਿਤ ਰਤਨ ਹਰੇ ਜੀ ਸਤਿਗੁਰ ਸੇਵਿਆ ਪਿਆਰੇ ਸਾਥ ਕਰੇ ਸਾਥ ਨਾ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ ਭਾਰੇ ਪੈਦਾ ਪਿਆਰੇ ਸਾਰੇ ਕਦਰ ਕਰੇ ਹੈ ਸਲਾਹਣਾ ਪਿਆਰੇ ਪਿਆ ਪਿਆਰੇ ਸੰਗੀ ਪਾਏ ਸਲਾਹੇ ਸਲਾਹਣਾ ਪਿਆਰੇ ਪੂਜਾ ਅਵਰਣ ਤੇਰੇ ਸਭ ਸਲਾਹਣ ਤੇ ਭਲੇ ਪਿਆਰੇ ਸਭ ਤਰੱਤੇ ਰੰਗ ਸੰਗਤ ਕੇ ਮਿਲਾ ਪਿਆਰੇ ਰਤ ਲੈ ਤਪ ਬਟ ਪਰਵਾਨਾ ਸਾਚ ਪਾ ਪਿਆਰੇ ਨਾਮ ਸੱਚਾ ਨੀ ਪਾਣਾ ਆਇਆ ਲਿਖਲਾ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣਾ ਗੁਰਦੇ ਨਾ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਪਾਣਾ ਹੁਕਮਾ ਅੰਦਰ ਨਿਮਿਆ ਪਿਆਰੇ ਹੁਕਮਾ ਉਦਰ ਮਚਾਰਾ ਪਿਆਰੇ ਸਿਰ ਕਾ ਪਾਰ ਗੁਰਮੁਖ ਦਰਗੇ ਜਾਣੀਐ ਪਿਆਰੇ ਚੱਲੈ ਕਾਰਜ ਸਾਰ ਹੁਕਮੈ ਅੰਦਰ ਆਇਆ ਪਿਆਰੇ ਹੁਕਮੈ ਜਾਂਦੋ ਜਾਏ ਹੁਕਮੈ ਬੰਨ ਚਲਾਈਐ ਪਿਆਰੇ ਮਨਮੁਖ ਲਹਿ ਸਜਾਏ ਹੁਕਮੈ ਸ਼ਬਦ ਪਛਾਣੀਐ ਪਿਆਰੇ ਦਰਗੇ ਪੈਦਾ ਜਾਏ ਹੁਕਮੈ ਗਣਤ ਗਣਾਈਐ ਪਿਆਰੇ ਹੁਕਮੈ ਹੋਮੈ ਦੋ ਹੁਕਮੈ ਭਵੈ ਭਵਾਈਐ ਪਿਆਰੇ ਅਵਗਣ ਮੁਠੇ ਰੋਏ ਹੁਕਮ ਸਿੰਜਾਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਉ ਜਿਨੀ ਸੋ ਸਲਾਹਿਆ ਪਿਆਰੇ ਹਉ ਤਿੰਨ ਬਲਿਹਾਰੈ ਜਾਉ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੇ ਮੇਲ ਮਿਲਾਉ ਕਾਇਆ ਕਾਗਦ ਜੇਥੀਆ ਪਿਆਰੇ ਮਨ ਵਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਸਤਨਾਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਸਮੁੱਚੀ ਮਾਨਵਤਾ ਨੂੰ ਹੁਕਮ ਦੀ ਦਾਤ ਬਖਸ਼ੀ, ਇਹ ਅੰਮ੍ਰਿਤ ਬੋਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਠ ਅੰਦਰ ਮਹਾਰਾਜ ਜੀ ਨੇ ਇਹ ਸ਼ਬਦ ਅੱਠ ਪਦਿਆਂ ਵਿੱਚ ਉਚਾਰਨ ਕੀਤਾ ਹੈ। ਭਾਵ ਗੁਰੂ ਨਾਨਕ ਸਾਹਿਬ ਜੀ ਦੀ ਇਹ ਪਾਵਨ ਪਵਿੱਤਰ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ। ਇਸ ਦਾ ਜੋ ਅੱਜ ਦਾ ਵਿਚਾਰ ਦਾ ਪ੍ਰਕਰਨ ਹੋਵੇਗਾ, ਪਹਿਲਾ ਬਚਨ ਤਾਂ ਇਹ ਵੇ ਕਿ ਜਿਨ੍ਹਾਂ ਗੁਰਮੁਖਾਂ ਨੇ, ਗੁਰਸਿੱਖਾਂ ਨੇ, ਮਹਾਂਪੁਰਖਾਂ ਨੇ ਸਮਰੱਥ ਸਤਿਗੁਰੂ ਨੂੰ ਸੇਵਿਆ ਹੈ ਤੇ ਉਹਨਾਂ ਦੀ ਸੰਗਤ ਕਰਨ ਵਾਲੇ ਜਗਿਆਸੂਆਂ ਦਾ ਵੀ ਪਾਰ ਉਤਾਰਾ ਹੋ ਗਿਆ ਹੈ। ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਨੂੰ ਕਮਾਇਆ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਬਣ ਸਕੀ, ਇਹ ਇਸ ਭਵ ਸਾਗਰ ਨੂੰ ਤਰ ਗਏ। ਦੂਸਰਾ, ਇਸ ਪਾਵਨ ਬਚਨ ਵਿੱਚ ਹੁਕਮ ਦਾ ਜ਼ਿਕਰ ਹੈ ਕਿ ਜੋ ਕੁਝ ਵਰਤਾਰਾ ਸੰਸਾਰ ਵਿੱਚ ਵਰਤ ਰਿਹਾ ਹੈ ਇਹ ਸਾਰਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਆਪਣੇ ਹੁਕਮ ਵਿੱਚ ਹੈ। ਉਸ ਵਿੱਚ ਚੰਗੇ ਵੀ ਨੇ ਤੇ ਇਸ ਹੁਕਮ ਦੇ ਅਧੀਨ ਮੰਦੇ ਵੀ ਬਹੁਤ ਨੇ। ਇਸ ਵਿੱਚ ਇੱਕ ਹੋਰ ਬਚਨ ਹੈ ਕਿ ਉਹ ਇਹ ਕਿ ਪਰਿਪੂਰਨ ਪਰਮਾਤਮਾ ਦਾ ਨਾਮ ਆਪਣੇ ਇਸ ਕਾਇਆ ਰੂਪੀ ਕਾਗਜ਼ ਉੱਤੇ ਲਿਖ, ਆਪਣੀ ਜ਼ਬਾਨ ਨੂੰ ਕਲਮ ਬਣਾ ਲੈ ਤੇ ਜੇ ਤੂੰ ਆਪਣੇ ਅੰਦਰ ਸੱਚ ਨੂੰ ਵਿਚਾਰ ਕੇ ਲਿਖ ਲਵੇਂਗਾ ਤੇ ਆਪਣੇ ਅੰਦਰ ਲਿਖਣ ਵਾਲਿਆ ਤੈਨੂੰ ਧਨ ਲਿਖਾਰੀ ਮੰਨਿਆ ਜਾਏਗਾ। ਇਹ ਸਿਰਫ ਸੰਖੇਪ ਜਿਹਾ ਭਾਵ ਹੈ ਜੋ ਆਪਾਂ ਵਿਚਾਰਨਾ ਹੈ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹਾਜ਼ਰ ਹੋ, ਕੋਈ ਵੀ ਰਚਨਾ ਸਤਿਗੁਰੂ ਦੀ ਬਖਸ਼ਿਸ਼ ਤੋਂ ਵਾਂਝੀ ਨਾ ਰਹੇ। ਇਕਾਗਰਤਾ ਦੀ ਦਾਤ ਬਖਸ਼ਣੀ ਸਤਿਗੁਰੂ ਗੁਰੂ ਰਾਮਦਾਸ ਕਿਰਪਾਲੂ ਜੀ, ਅੱਜ ਆਪ ਤਰਸ ਕਰੋ, ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਭਾਵਨਾ ਨਾਲ ਆਪ ਹੀ ਕਰਾ ਲਵੋ। ਸਾਧ ਸੰਗਤ ਜੀ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ
ਵਾਹਿਗੁਰੂ,
ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਰੰਭ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ। ਜਿੰਨੀ ਤੋਂ ਭਾਵ ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਸਤਿਗੁਰੂ ਦੇ ਬਚਨਾਂ ਨੂੰ ਕਮਾਇਆ, ਮਹਾਰਾਜ ਕਿੰਨੇ ਪਿਆਰੇ, ਤਿੰਨ ਕੇ ਸਾਥ, ਜਿਹੜਾ ਉਹਨਾਂ ਦਾ ਸਾਥ ਕਰਨ ਵਾਲੇ ਸਨ, ਜਿਹੜਾ ਉਹਨਾਂ ਦਾ ਕਾਫਲਾ ਸੀ, ਜਿਹੜੇ ਉਹਨਾਂ ਨੂੰ ਭਾਵਨਾ ਨਾਲ ਮੁਹੱਬਤ ਕਰਨ ਵਾਲੇ ਸੱਤ ਸੰਗੀ ਸਨ, ਉਹਨਾਂ ਦੀ ਸੰਗਤ ਕਰਨ ਵਾਲੇ ਕਾਫਲਿਆਂ ਦੇ ਕਾਫਲੇ ਤਰ ਗਏ। ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ, ਉਹਨਾਂ ਦੀ ਸੋਭਤ ਕਰਨ ਵਾਲਿਆਂ ਦਾ ਵੀ ਪਾਰ ਉਤਾਰਾ ਹੋਇਆ ਹੈ।
ਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ।
ਉਹਨਾਂ ਗੁਰਮੁਖਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ, ਤਿੰਨਾ ਠਾਕ ਨਾ ਪਾਈਐ ਪਿਆਰੇ, ਉਹਨਾਂ ਦੇ ਰਸਤੇ ਨੂੰ ਕੋਈ ਰੋਕਣ ਵਾਲਾ ਨਹੀਂ। ਕਿਉਂਕਿ ਉਸ ਦਾ ਕਾਰਨ ਇਹ ਵੇ ਕਿ ਉਹਨਾਂ ਗੁਰਮੁਖਾਂ ਦੀ ਰਸਨਾ ਦੇ ਉੱਪਰ ਪਰਿਪੂਰਨ ਪਰਮਾਤਮਾ ਦਾ ਨਾਮ ਅੰਮ੍ਰਿਤ ਟਿਕਿਆ ਹੈ। ਤੇ ਜਿਨ੍ਹਾਂ ਦੀ ਰਸਨਾ ਉੱਪਰ ਪਰਮਾਤਮਾ ਦਾ ਨਾਮ ਵਸ ਗਿਆ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਉਹਨਾਂ ਦੇ ਸਾਥ ਵੀ ਤਰ ਗਏ ਤੇ ਉਹਨਾਂ ਨੂੰ ਰਸਤੇ ਵਿੱਚ ਕੋਈ ਰੁਕਾਵਟ, ਕੋਈ ਖੇਦ, ਕੋਈ ਵਿਘਨ ਨਹੀਂ।
ਬੂਟੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ।
ਜਿਹੜੇ ਲੋਕ ਪਰਮਾਤਮਾ ਦੇ ਭੈ ਵਿੱਚ ਨਹੀਂ ਸਨ, ਉਹਨਾਂ ਦੇ ਭਾਰ, ਉਹਨਾਂ ਦੇ ਵਕਾਰਾਂ ਦਾ ਵਜ਼ਨ, ਉਹਨਾਂ ਦੇ ਔਗਣਾਂ ਦੇ ਭਾਰ ਨਾਲ ਹੀ ਉਹ ਡੁੱਬ ਗਏ। ਪਰ ਜਿਸ ਉੱਪਰ ਮੇਰੇ ਵਾਹਿਗੁਰੂ ਨੇ ਆਪਣੀ ਨਜ਼ਰ ਕਰ ਦਿੱਤੀ, ਉਹਨਾਂ ਡੁੱਬਦਿਆਂ ਹੋਇਆਂ ਨੂੰ ਵੀ ਕਿਨਾਰੇ ਲਾ ਦਿੱਤਾ। ਇਹ ਅਸਲ ਵਿੱਚ ਅਸ਼ਟਪਦੀ ਦਾ ਪਹਿਲਾ ਅਸੀਂ ਅੰਮ੍ਰਿਤ ਬਚਨ ਪਹਿਲਾ ਪਦਾ ਪੜਿਆ ਹੈ ਤੇ ਇਸ ਪਹਿਲੇ ਪਦੇ ਦੀਆਂ ਤਿੰਨ ਟੁਕਾਂ ਨੇ। ਅੱਜ ਦੀ ਵਿਚਾਰ ਅਸੀਂ ਇੱਥੋਂ ਹੀ ਪ੍ਰਾਰੰਭ ਕਰਨੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਸਤਿਗੁਰੂ ਦੀ ਉਪਮਾ, ਸਤਿਗੁਰੂ ਦੀ ਸਲੋਤਾ ਤੇ ਗੁਰੂ ਦੀ ਵਡਿਆਈ ਕਰਨ ਬਾਰੇ ਹਜ਼ੂਰ ਨੇ ਵਾਰ ਵਾਰ ਬਾਣੀ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਤੇ ਜਿਹੜਾ ਸਤਿਗੁਰੂ ਦੀ ਵਡਿਆਈ ਕਰਦਾ ਹੈ, ਜਿਹੜਾ ਸਤਿਗੁਰੂ ਦੀ ਸਿਫਤ ਸਲਾਹ ਵਿੱਚ ਜੁੜਦਾ ਹੈ ਤੇ ਸਤਿਗੁਰੂ ਦੀ ਵਡਿਆਈ ਨਾਲ ਉਸ ਗੁਰਸਿੱਖ ਨੂੰ, ਉਸ ਸੇਵਾਦਾਰ ਨੂੰ, ਉਸ ਗੁਰਮੁਖ ਨੂੰ ਕੀ ਪ੍ਰਾਪਤੀ ਹੁੰਦੀ ਹੈ, ਇਹਦਾ ਜ਼ਿਕਰ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਤਾ ਹੈ। ਆਪ ਜੀ ਸੋਝਵਾਨ ਬੈਠੇ ਹੋ। ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਮਾਲਕ ਨੇ 524 ਵਾਰ ਇਹ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ 524 ਵਾਰ ਇਹ ਮੰਗਲ ਆਉਂਦਾ ਹੈ। ਹੁਣ ਵਾਰ ਵਾਰ ਜਦੋਂ ਅਸੀਂ ਇਹ ਬਚਨ ਪੜ੍ਹਨੇ ਹਾਂ, ਗੁਰੂ ਸਾਹਿਬਾਨ ਦੀ ਬਾਣੀ ਦੇ ਆਰੰਭ ਵਿੱਚ ਵੀ ਇਹ ਮੰਗਲ ਮਿਲੇਗਾ, ਭਗਤਾਂ ਮਹਾਂਪੁਰਖਾਂ ਦੀ ਬਾਣੀ ਦੇ ਉੱਤੇ ਵੀ ਕਈ ਥਾਈਂ ਇਹ ਪਵਿੱਤਰ ਮੰਗਲ ਆਏਗਾ। ਤੇ ਕਈ ਵਾਰੀ ਮਨ ਚ ਆਉਂਦਾ ਹੈ ਕਿ ਆਪਣੇ ਇਸ਼ਟ ਦੀ ਸਿਫਤ ਪਹਿਲਾਂ ਕੀਤੀ ਜਾਂਦੀ ਏ, ਪਰ ਮਹਾਰਾਜ ਜੀ ਨੇ ਸੈਂਕੜੇ ਵਾਰ ਇਹ ਮੰਗਲ ਉਚਾਰਨ ਕੀਤਾ ਤੇ ਇੰਜ ਹੀ ਲੱਗਦਾ ਹੈ ਤੇ ਖੈ ਸਚਾਈ ਕਿ ਵਾਰ ਵਾਰ ਹਜ਼ੂਰ ਗੁਰੂ ਗ੍ਰੰਥ ਸਾਹਿਬ ਚ ਇਹ ਗੱਲ ਸਮਝਾਉਂਦੇ ਪਏ ਨੇ ਬਾਣੀ ਪੜਨ ਵਾਲਿਆ ਕਿ ਪਰਿਪੂਰਨ ਪਰਮਾਤਮਾ ਅਦੁੱਤੀ ਇੱਕ ਓਅੰਕਾਰ ਜੋ ਇੱਕ ਰਸ ਸਰਬ ਵਿਆਪਕ ਹੈ, ਜੇ ਉਹਦੇ ਤੱਕ ਪਹੁੰਚਣਾ ਚਾਹੁੰਦੇ, ਜੇ ਉਸ ਵਿੱਚ ਅਭੇਦ ਹੋਣਾ ਹੈ ਤੇ ਕੇਵਲ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਹੀ ਉਹਦੇ ਵਿੱਚ ਮਿਲਿਆ ਜਾ ਸਕਦਾ ਹੈ। ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ, ਪਰ ਜਿਹੜਾ ਸਤਿਗੁਰੂ ਦੀ ਉਪਮਾ ਕਰਦਾ, ਸਤਿਗੁਰੂ ਦੀ ਸਿਫਤ ਕਰਦਾ, ਉਹਦੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਕਿਰਪਾ ਵਰਤਦੀ ਹੈ। ਕਿਉਂਕਿ ਪ੍ਰਕਰਨ ਹੈ ਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ, ਉਹਨਾਂ ਦੇ ਸਾਥ ਕਰਨ ਵਾਲੇ ਸੰਗੀ ਸਾਥੀ ਵੀ ਤਰ ਗਏ, ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ। ਅਸੀਂ ਆਸ਼ਾ ਕੀ ਵਾਰ ਦਾ ਅੰਮ੍ਰਿਤ ਵੇਲੇ ਕੀਰਤਨ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬੋਲ ਹੈ, ਕਹਿੰਦੇ ਨੇ ਜਗਿਆਸੂ ਨੂੰ ਚਾਹੀਦਾ ਹੈ ਕਿ ਹਰ ਵਕਤ ਆਪਣੇ ਸਤਿਗੁਰੂ ਨੂੰ, ਆਪਣੇ ਰਾਹਬਰ ਨੂੰ, ਆਪਣੇ ਮੁਰਸ਼ਦ ਨੂੰ ਵੱਡਿਆਂ ਕਰਕੇ ਹੀ ਉਹਦੀ ਸਲੋਤਾ ਕਰੇ, ਉਹਨੂੰ ਵੱਡਾ ਹੀ ਮੰਨੇ। ਤੇ ਜਿੰਨਾ ਕੋਈ ਆਪਣੇ ਸਤਿਗੁਰੂ ਦੀ ਵਡਿਆਈ ਕਰੇਗਾ ਤੇ ਮਹਾਰਾਜ ਕਹਿੰਦੇ ਨੇ ਉਹਦਾ ਫਲ ਇਹ ਮਿਲੇਗਾ ਕਿ ਗੁਰੂ ਉਹਦੇ ਸਿਰ ਉੱਤੇ, ਮੱਥੇ ਤੇ ਹੱਥ ਰੱਖ ਕੇ ਵਡਿਆਈ ਕਰਨ ਵਾਲੇ ਜਗਿਆਸੂ ਦੇ ਅੰਦਰੋਂ ਬੁਰਿਆਈਆਂ ਨੂੰ ਕੱਢ ਦੇਵੇਗਾ ਤੇ ਜਿਹੜਾ ਗੁਰੂ ਦੀਆਂ ਵਡਿਆਈਆਂ ਕਰੇਗਾ, ਮੇਰਾ ਸਤਿਗੁਰੂ ਆਪਣੇ ਘਰ ਦੀਆਂ ਚੰਗਿਆਈਆਂ ਤੇ ਵਡਿਆਈਆਂ ਉਸ ਗੁਰਸਿੱਖ ਦੇ ਅੰਦਰ ਟਿਕਾ ਦੇਵੇਗਾ। ਫਿਰ ਸ਼ਬਦ ਮੈਂ ਦੌੜਾਉਣ ਲੱਗਾ ਕਿ ਜਿੰਨਾ ਕੋਈ ਗੁਰੂ ਦੀ ਵਡਿਆਈ ਕਰੇਗਾ ਓਨੀ ਉਹਦੀ ਜ਼ਿੰਦਗੀ ਵਿੱਚ ਬੁਰਿਆਈ ਦਾ ਖਾਤਮਾ ਹੋਵੇਗਾ। ਜਿੰਨੀਆਂ ਕਿਸੇ ਦੇ ਅੰਦਰੋਂ ਗੁਰੂ ਦੀਆਂ ਵਡਿਆਈਆਂ ਵਸਣਗੀਆਂ, ਸੱਚ ਇਹ ਓਨੀਆਂ ਉਹਦੇ ਅੰਦਰੋਂ ਬੁਰਿਆਈਆਂ ਨਸਣਗੀਆਂ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ ਤੇ ਅਸੀਂ ਪੜ੍ਹਦੇ ਹਾਂ ਸਤਿਗੁਰ ਵੱਡਾ ਕਰ ਸਹਲਾਈਏ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਪਿਆਰੇ, ਮਹਾਰਾਜ ਕਹਿੰਦੇ ਆਪਣੇ ਸਤਿਗੁਰੂ ਨੂੰ, ਆਪਣੇ ਮੁਰਸ਼ਦ ਨੂੰ ਵੱਡਿਆਂ ਕਰਕੇ ਉਹਦੀ ਸਿਫਤ ਉਹਨੂੰ ਵੱਡਿਆਂ ਕਰਕੇ ਸਲਾਹੋ। ਤੇ ਜੇ ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸੱਚ ਇਹ ਵੇ ਆ ਭੱਟ ਸਾਹਿਬਾਨ ਜੀ ਦੇ ਜਿਹੜੇ ਬਚਨ ਨੇ, ਜਾਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਆਪਣੇ ਬਚਨ ਪੜ੍ਹਨੇ ਆ, ਉਹਨਾਂ ਨੇ ਗੁਰੂ ਦੀ ਵਡਿਆਈ ਕਿੰਨੀ ਕੁ ਕੀਤੀ ਹੈ, ਇੰਨੀ ਵੱਡੀ ਵਡਿਆਈ ਕੀਤੀ ਕਿ ਗੁਰੂ ਵਰਗਾ ਹੋਰ ਕੋਈ ਨਹੀਂ। ਅਸੀਂ ਪੜ੍ਹਨੇ ਆ ਗੁਰ ਜੈਸਾ ਨਾਹੀ ਕੋ ਦੇਵ, ਇੰਨੀ ਵਡਿਆਈ ਕਰ ਦਿੱਤੀ। ਕਹਿਣ ਲੱਗੇ ਕਿ ਗੁਰ ਪਰਮੇਸ਼ਰ ਏਕੋ ਜਾਨ। ਧੰਨ ਗੁਰੂ ਨਾਨਕ ਸਾਹਿਬ ਜੀ ਬਾਰੇ ਤਾਂ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਦਾਸ ਨਾ ਪਰਿਆ ਰੇ। ਇਹ ਵਡਿਆਈ ਹੈ। ਗਿਆਨ ਧਿਆਨ ਕਿਚ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡਾ ਸ਼ਬਦ ਵਰਤਿਆ। ਜਦੋਂ ਅਸੀਂ ਸਵਈਏ ਪੜ੍ਹਨੇ ਹਾਂ ਤੇ ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ ਕਿ ਪ੍ਰਭ ਦਾਤਾਓ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੇ ਦਾਨ ਸੰਤ ਰੇਨ ਜੇ ਲਗ ਭਵਜਲ ਤਰਨਾ, ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੋਰੇ ਪਾਰ ਬ੍ਰਹਮ। ਏਡੀ ਸਿਫਤ ਕੀਤੀ ਗੁਰੂ ਦੀ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਆਉਂਦਾ ਕਿ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ, ਸਤਿਗੁਰ ਵੱਡਾ ਕਰ ਸਾਹ ਲਾਈਐ, ਧੰਨ ਧੰਨ ਗੁਰੂ ਨਾਨਕ ਸਮਦਰਸ਼ੀ, ਧੰਨ ਗੁਰੂ ਨਾਨਕ ਸਾਹਿਬ ਸਮਦ੍ਰਿਸ਼ਟੀ ਸਭ ਨੂੰ ਇੱਕ ਨਜ਼ਰ ਨਾਲ ਦੇਖਣ ਵਾਲੇ ਨੇ, ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਮੈਂ ਪ੍ਰਕਰਨ ਦੇ ਦਾਇਰੇ ਵਿੱਚ ਰਹਾ ਕਿ ਸਤਿਗੁਰ ਵੱਡਾ ਕਰ ਸਾਹ ਲਾਈਐ, ਆਪਣੇ ਗੁਰੂ ਦੀਆਂ ਵਡਿਆਈਆਂ ਕਰ, ਉਹਨੂੰ ਵੱਡਾ ਕਰਕੇ ਸਲਾਹ। ਤੇ ਉਹਦੀ ਵਡਿਆਈ ਮਨੋਕਲਪਤ ਨਹੀਂ, ਉਹਦੀ ਸਿਫਤ ਵਿੱਚ ਕੋਈ ਝੂਠ ਨਹੀਂ। ਜਿੰਨੀ ਤੂੰ ਸਿਫਤ ਕਰੇਗਾ ਗੁਰੂ ਕੋਲ ਉਦੋਂ ਵੱਧ ਖਜ਼ਾਨਾ ਹੈ। ਤਾਂ ਹੀ ਤਾਂ ਭਾਈ ਸਾਹਿਬ ਨੇ ਸ਼ਬਦ ਵਰਤੇ ਗੁਰਦਾਸ ਸਾਹਿਬ ਜੀ ਨੇ ਕਿ ਸਤਿਗੁਰ ਗੁਣੀ ਨਿਧਾਨ ਹੈ, ਗੁਰੂ ਤਾਂ ਗੁਣਾਂ ਦਾ ਖਜ਼ਾਨਾ, ਤੇ ਜਿੰਨਾ ਵੱਡਾ ਕਰਕੇ ਕਹੇਗਾ ਗੁਰੂ ਉਸ ਤੋਂ ਵੀ ਵੱਡਾ ਹੈ। ਸਤਿਗੁਰ ਵੱਡਾ ਕਰ ਸਾ ਲਾਈਐ, ਕਿਉਂ ਸਲਾਹਣੇ? ਜਿਸ ਵਿੱਚ ਵੱਡੀਆਂ ਵਡਿਆਈਆਂ, ਗੁਰੂ ਦੇ ਵਿੱਚ ਬੜੀਆਂ ਵੱਡੀਆਂ ਸਿਫਤਾਂ ਨੇ, ਜਿਸ ਵਿੱਚ ਵੱਡੀਆਂ ਵਡਿਆਈਆਂ, ਸ਼ਹਿ ਮੇਲੇ ਤਾਂ ਨਦਰੀ ਆਈਆਂ, ਜਾ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਵਡਿਆਈਆਂ। ਸ਼ਬਦ ਫਿਰ ਸੁਣਿਓ ਕਿ ਜਿੰਨੇ ਵਡਿਆਈ ਕੀਤੀ ਮੇਰੇ ਸਤਿਗੁਰੂ ਨੇ ਉਹਦੇ ਮਸਤਕ ਤੇ ਹੱਥ ਰੱਖਿਆ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਉਹਦੇ ਅੰਦਰੋਂ ਸਾਰੇ ਔਗਣ ਹੀ ਮਾਰ ਕੇ ਬਾਹਰ ਕੱਢ ਦਿੱਤੇ ਜਿੰਨੇ ਗੁਰੂ ਦੀ ਵਡਿਆਈ ਕੀਤੀ। ਇੱਕ ਬਚਨ ਹੋਰ ਦਾਸ ਕਹਿ ਕੇ ਇਸ ਅਸ਼ਟਪਦੀ ਦੀ ਵਿਚਾਰ ਨੂੰ ਅੱਗੇ ਤੋਰਨੇ। ਅਸੀਂ ਧੰਨ ਗੁਰੂ ਰਾਮਦਾਸ ਸੱਚੀ ਸਰਕਾਰ ਉਹਨਾਂ ਦਾ ਇੱਕ ਸ਼ੰਤ ਜੋ ਆਸਾ ਰਾਗ ਵਿੱਚ ਪੜ੍ਹੇ ਜਾਂਦੇ ਨੇ, ਇੱਕ ਪਦਾ ਅਸੀਂ ਰੋਜ਼ ਪੜ੍ਹਨੇ ਹਾਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਨਾਲ ਵੀ। ਤੇ ਰਾਤ ਨੂੰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਨਿਜ ਆਸਨ ਤੇ ਨਿਜ ਥਾਂ ਤੇ ਲਿਜਾਂਦੇ ਹਾਂ ਤੇ ਉਦੋਂ ਵੀ ਸੰਗਤਾਂ ਭਾਵਨਾ ਨਾਲ ਇਹ ਸ਼ਬਦ ਪੜ੍ਹਦੀਆਂ। ਉਹ ਬਚਨ ਹੈ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਦੀ ਸਿਫਤ ਵਿੱਚ ਹੀ ਹੈ ਕਿ ਜਿਸ ਥਾਂ ਤੇ ਮੇਰਾ ਸਤਿਗੁਰੂ ਜਾ ਕੇ ਬੈਠ ਜਾਂਦਾ ਉਹ ਥਾਂ ਬਹੁਤ ਚੰਗੀ ਹੈ, ਸੁਹਾਵੀ ਹੈ, ਉਹ ਸ਼ੋਭਨੀਕ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ। ਗੁਰੂ ਕੇ ਸਿੱਖਾਂ ਨੇ ਉਹ ਥਾਂ ਢੂੰਡ ਲਈ, ਲੱਭ ਲਈ, ਖੋਜ ਲਈ ਜਿਸ ਥਾਂ ਤੇ ਗੁਰੂ ਦੇ ਮੁਬਾਰਕ ਚਰਨ ਪਏ ਸਨ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ, ਤੇ ਉਸ ਜ਼ਮੀਨ ਦੀ ਖਾਕ ਆਪਣੇ ਮਸਤਕ ਉੱਤੇ ਗੁਰਸਿੱਖਾਂ ਨੇ ਲਾਈ। ਲੈ ਧੂਰ ਮੁੱਖ ਲਾਵਾ, ਅਗਲੀ ਤੁਕ ਇਸ ਨਾਲ ਢੁਕਦੀ। ਮੈਂ ਅਰਜ਼ ਤਾਂ ਕੀਤੀ ਪੂਰੇ ਪਦੇ ਦੀ। ਮਹਾਰਾਜ ਕਹਿੰਦੇ ਨੇ ਕਿ ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਸ ਥਾਂ ਦੀ ਖਾਕ ਆਪਣੇ ਮਸਤਕ ਤੇ ਲਾਈ।
ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹਨਾਂ ਦੀ ਕਾਲ ਥਾਂ ਪੈ ਗਈ। ਤੇ ਨਾਲ ਬਚਨ ਕਹੇ ਜਿਨ ਨਾਨਕ ਸਤਿਗੁਰ ਪੂਜਿਆ, ਜਿਨ੍ਹਾਂ ਨੇ ਸਮਰੱਥ ਗੁਰੂ ਦੀ ਪੂਜਾ ਕੀਤੀ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ, ਜਿਨ੍ਹਾਂ ਨੇ ਗੁਰੂ ਦੀ ਵਡਿਆਈ ਕੀਤੀ। ਸੱਚ ਇਵੇਂ ਮੇਰੇ ਸਤਿਗੁਰੂ ਨੇ ਉਹਨਾਂ ਵਡਿਆਈ ਕਰਨ ਵਾਲੇ ਗੁਰਸਿੱਖਾਂ ਦੀ ਵੀ ਵਡਿਆਈ ਕਰਾ ਦਿੱਤੀ। ਹੁਣ ਦੇਖੋ ਥੋੜਾ ਜਿਹਾ ਅਸੀਂ ਆਈਏ ਕਿ ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਿਆ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕੀਤੀ, ਸ਼ਬਦ ਨੂੰ ਕਮਾਇਆ, ਤੇ ਪਿਆਰਿਓ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਗਏ। ਦੋ ਕੁ ਬਚਨ ਅੱਜ ਦਾਸ ਨੇ ਭਾਈ ਸਾਹਿਬ ਜੀ ਦੀ ਰਚਨਾ ਵਿੱਚੋਂ ਆਪ ਨਾਲ ਸਾਂਝੇ ਕਰਨੇ ਨੇ। ਇਹ ਬੜਾ ਸਪਸ਼ਟ ਜੇ ਕਿ ਜਿੰਨਾ ਕੋਈ ਬੰਦਾ ਗੁਰੂ ਨੂੰ ਆਪਣੇ ਅੰਦਰੋਂ ਮੁਹੱਬਤ ਕਰੇਗਾ ਨਾ, ਤੇ ਉਹਨਾਂ ਉਹਦੇ ਜੀਵਨ ਦਾ, ਉਹਦੇ ਬੋਲਾਂ ਦਾ, ਉਹਦੀ ਸ਼ਖਸੀਅਤ ਦਾ ਤੇ ਉਹਦੇ ਗੁਣਾਂ ਦਾ ਪ੍ਰਭਾਵ ਸੰਸਾਰ ਦੇ ਉੱਪਰ ਜ਼ਰੂਰ ਪਏਗਾ। ਜਿੰਨਾ ਕੋਈ ਆਪਣੇ ਸਤਿਗੁਰੂ ਨੂੰ ਭਾਵਨਾ ਨਾਲ ਮੰਨੇਗਾ, ਭਾਈ ਸਾਹਿਬ ਕਹਿੰਦੇ ਨੇ ਉਹਨਾਂ ਉਸ ਗੁਰਸਿੱਖ ਦੇ ਬੋਲਾਂ ਨੂੰ, ਉਹਦੇ ਬਚਨਾਂ ਨੂੰ ਸੰਸਾਰ ਭਾਵਨਾ ਦੇ ਨਾਲ ਮੰਨੇਗਾ। ਜਿੰਨੀ ਸ਼ਰਧਾ ਨਾਲ ਇੱਕ ਗੁਰਸਿੱਖ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਚੱਲ ਕੇ ਜਾਏਗਾ ਤੇ ਉਸ ਗੁਰਸਿੱਖ ਦੇ ਅੰਦਰ ਇੰਨੀ ਕਿਰਪਾ ਵਰਤੇਗੀ, ਇੱਕ ਦਿਨ ਸਾਰਾ ਸੰਸਾਰ ਉਸ ਗੁਰਸਿੱਖ ਦੇ ਚਰਨਾਂ ਵਿੱਚ ਚੱਲ ਕੇ ਆ ਜਾਂਦਾ ਹੈ। ਬਚਨ ਨੇ ਭਾਈ ਸਾਹਿਬ ਜੀ ਦੇ, ਕਿਉਂਕਿ ਅੱਜ ਬਚਨ ਕੀਤਾ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਉਹਨਾਂ ਦੇ ਸਾਥੀ ਵੀ ਤਰ ਗਏ। ਦਾਸ ਬੇਨਤੀ ਕਰੇ ਕਿ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਬਚਨ ਹੈ, ਸਤਿਗੁਰ ਚਰਨ ਸ਼ਰਨ ਚੱਲ ਜਾਏ ਗੁਰਸਿੱਖ, ਜਿਹੜਾ ਸਿੱਖ ਆਪਣੇ ਪੈਰਾਂ ਨਾਲ ਚੱਲ ਕੇ ਗੁਰੂ ਦੀ ਸ਼ਰਨ ਵੀ ਚਲਾ ਗਿਆ, ਤਾਂ ਕਿ ਸ਼ਰਨ ਚੱਲ ਜਗਤ ਚੱਲ ਆਵੇਈ। ਜਿਹੜਾ ਗੁਰੂ ਦੇ ਚਰਨਾਂ ਵਿੱਚ ਭਾਵਨਾ ਨਾਲ ਜਾਏਗਾ ਨਾ, ਹਕੀਕਤ ਇੱਕ ਦਿਨ ਸੰਸਾਰ ਉਸ ਸਿੱਖ ਦੇ ਚਰਨਾਂ ਵਿੱਚ ਚੱਲ ਕੇ ਆ ਜਾਏਗਾ। ਪਰ ਸ਼ਰਤ, ਪਹਿਲਾਂ ਉਹ ਗੁਰੂ ਕੋਲ ਜਾਏ, ਸਤਿਗੁਰ ਚਰਨ ਸ਼ਰਨ ਚੱਲ ਜਾਏ ਗੁਰਸਿੱਖ, ਚਰਨ ਸ਼ਰਨ ਤਾਂ ਕਿ ਜਗਤ ਚੱਲ ਆਵੇਈ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਜਿਹੜਾ ਆਪਣੇ ਗੁਰੂ ਦੀ ਆਗਿਆ ਨੂੰ, ਹੁਕਮ ਨੂੰ ਸਤ ਬਚਨ ਕਹਿ ਕੇ ਮੰਨੇ, ਜੋ ਗੁਰੂ ਨੇ ਕਹਿ ਦਿੱਤਾ ਉਹਦੇ ਤੇ ਕੋਈ ਉਜਰ ਨਹੀਂ, ਉਹਦੇ ਤੇ ਕੋਈ ਤਰਕ ਨਹੀਂ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਜੇ ਉਹ ਸਤ ਬਚਨ ਕਰਕੇ ਮੰਨੇਗਾ ਆਗਿਆ ਤਾਂ ਹੀ ਸਕਲ ਸੰਸਾਰ ਹਿਤਾਵਈ, ਤੇ ਉਸ ਸਿੱਖ ਦੀ ਆਗਿਆ, ਉਸ ਸਿੱਖ ਦਾ ਹੁਕਮ ਸਾਰਾ ਸੰਸਾਰ ਹੱਥ ਜੋੜ ਕੇ ਮੰਨਣ ਵਾਸਤੇ ਤਿਆਰ ਹੋ ਜਾਏਗਾ। ਫਿਰ ਬੇਨਤੀ ਕਰਾਂ, ਇਹ ਤਾਂ ਜਿੰਨਾ ਕੋਈ ਗੁਰੂ ਨੂੰ ਮੁਹੱਬਤ ਕਰੇਗਾ ਉਹਨਾਂ ਸੰਸਾਰ ਉਹਨੂੰ ਮੁਹੱਬਤ ਕਰੇਗਾ। ਫਿਰ ਸ਼ਬਦ ਕਹਿ ਦਿਆਂ ਕਿ ਸਤਿਗੁਰ ਚਰਨ ਸ਼ਰਨ ਚੱਲ ਜਾਏ ਗੁਰਸਿੱਖ, ਚਰਨ ਸ਼ਰਨ ਤਾਂ ਕਿ ਜਗਤ ਚੱਲ ਆਵੀ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਂ ਹੀ ਸਕਲ ਸੰਸਾਰ ਖਿਤਾਵੀ। ਸਤਿਗੁਰ ਸੇਵਾ ਪ੍ਰਾਣ ਪੂਜਾ ਕਰੇ ਸਿੱਖ, ਜਿਹੜਾ ਸਿੱਖ ਆਪਣੇ ਪ੍ਰਾਣ ਹੀ ਪੂਜਾ ਵਿੱਚ ਦੇ ਦੇਵੇ, ਆਪਣਾ ਸਿਰ ਹੀ ਗੁਰੂ ਸਾਹਮਣੇ ਰੱਖ ਦੇਵੇ। ਤੇ ਅੱਜ ਇਹ ਮਤ ਸਮਝਣਾ ਕਿ ਸ਼ਾਇਦ ਅਸੀਂ ਇੱਕ ਸ਼ਖਸੀਅਤ ਨੂੰ ਮੁੱਖ ਬਣਾ ਕੇ ਕਥਾ ਕਰਾਂਗੇ, ਦੇਖੋ ਜੋ ਗੁਰੂ ਨੇ ਕਿਹਾ ਆਪਾਂ ਪਰਦੇ ਪਾ ਕੇ ਉਸ ਸੱਚਾਈ ਨੂੰ ਲੁਕਾਈਏ ਨਾ। ਜਿਹੜਾ ਸਿੱਖ ਆਪਣੇ ਪ੍ਰਾਣ ਪੂਜਾ ਵਿੱਚ ਦੇ ਦਿੰਦਾ, ਜਿਹੜਾ ਸਿੱਖ ਆਪਣਾ ਆਪ ਗੁਰੂ ਨੂੰ ਦੇ ਦਿੰਦਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਅੱਤ ਦੇ ਉੱਤਮ ਵਿਦਵਾਨ ਗੁਰਸਿੱਖ ਭਾਈ ਗੁਰਦਾਸ ਸਾਹਿਬ ਕਹਿੰਦੇ ਸੱਚ ਏਵੇ, ਜਿਹੜਾ ਗੁਰੂ ਨੂੰ ਸਿਰ ਭੇਟਾ ਕਰ ਦਿੰਦਾ ਤੇ ਸੰਸਾਰ ਉਹਦੇ ਚਰਨਾਂ ਵਿੱਚ ਸੀਸ ਚੁਕਾ ਦਿੰਦਾ। ਸਤਿਗੁਰ ਸੇਵਾ ਪ੍ਰਾਣ ਪੂਜਾ ਕਰੇ ਸਿੱਖ, ਕਹਿਣ ਲੱਗੇ ਸਰਬ ਨਿਧਾਨ ਅਗਰ ਭਾਗ ਲਈ ਬੁਲਾਵਈ, ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ। ਜਿੰਨੀ ਸਤਿਗੁਰ ਸੇਵਿਆ ਪਿਆਰੇ, ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਜਿਹਦੇ ਸੀਨੇ ਵਿੱਚ ਗੁਰੂ ਦੀ ਸਿੱਖਿਆ, ਗੁਰੂ ਦਾ ਮੰਤਰ, ਗੁਰੂ ਦਾ ਬਚਨ ਚੱਲਿਆ, ਤਾਂ ਕਿ ਸੀਕ ਸੁਣਤ ਪਰਮ ਪਦ ਪਾਵਈ। ਉਹਦੇ ਤਾਂ ਇੱਕ ਇੱਕ ਬੋਲ ਨੂੰ ਸੁਣ ਕੇ ਆਮ ਜਗਿਆਸੂ ਵੀ ਪਰਮ ਪਦਵੀ ਤੱਕ ਪਹੁੰਚ ਜਾਂਦੇ। ਆਓ ਥੋੜਾ ਜਿਹਾ ਅਸੀਂ ਬਾਣੀ ਚੋਂ ਦੇਖੀਏ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਿਸ ਗੁਰਮੁਖ ਨੇ ਗੁਰੂ ਨੂੰ ਜਪਿਆ ਨਾ, ਦੇਖੋ ਅੱਜ ਇਹਨੂੰ ਸਾਡਾ ਸਮਾਜ ਛੇਤੀ ਕਿਤਿਆਂ ਸਵੀਕਾਰ ਕਰਨ ਨੂੰ ਤਿਆਰ ਨੇ। ਅਸੀਂ ਇੱਕ ਪਾਸਾ ਲੈਨੇ, ਇੱਕ ਪਾਸੜ ਉਲਾਰੂ ਹੋ ਕੇ ਚੱਲਨੇ, ਜਦੋਂ ਕਿਤੇ ਮਹਾਂਪੁਰਖ ਦੀ, ਕਿਸੇ ਜਪਣ ਵਾਲੇ ਗੁਰਸਿੱਖ ਦਾ ਜ਼ਿਕਰ ਹੁੰਦਾ ਤੇ ਕਈ ਬੰਦੇ ਮੈਂ ਦੇਖਿਆ ਉਹ ਜਿਵੇਂ ਬੰਦਾ ਥਥਲਾ ਨਹੀਂ ਜਾਂਦਾ ਪਚਾਕਾ ਮਾਰ ਜਾਂਦਾ ਉਹ ਇਸ ਗੱਲ ਨੂੰ ਇਗਨੋਰ ਕਰਨ ਦਾ ਯਤਨ ਕਰਦੇ ਨੇ ਕਿਤੇ ਇਹ ਗੱਲ ਪਤਾ ਨਾ ਲੱਗ ਜਾਏ ਕਿ ਕਿਤੇ ਬੰਦਗੀ ਕਰਨ ਵਾਲੇ ਦਾ ਵੀ ਸਨਮਾਨ ਹੁੰਦਾ ਹੈ ਸੱਚ ਹੈ ਪਰ ਤੁਸੀਂ ਦੇਖੋ ਜੋ ਗੁਰੂ ਨੇ ਕਿਹਾ ਉਹਨੂੰ ਮੰਨੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋਨੋਂ ਪੱਖ ਨੇ ਇੱਕ ਪਾਸੇ ਕਰਨੀ ਕਮਾਣੀ ਵਾਲੇ ਸੰਤ ਦੀ ਉਸਤਤ ਕਹਿ ਤੇ ਦੂਜੇ ਪਾਸੇ ਸੰਤ ਸ਼ਬਦ ਤੇ ਥੱਲੇ ਦੰਭ ਕਰਨ ਵਾਲੇ ਤੋਂ ਗੁਰੂ ਨੇ ਸੁਚੇਤ ਕੀਤਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦਾ ਹੀ ਪਖੰਡੀ ਹੈ ਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਹਰ ਬੰਦਾ ਹੀ ਸੱਚਾ ਹੈ ਰੱਬ ਨੇ ਤੈਨੂੰ ਵਿਵੇਕ ਦਿੱਤਾ ਹੈ ਤੈਨੂੰ ਸ਼ਬਦ ਦੀ ਰੋਸ਼ਨੀ ਦਿੱਤੀ ਆਓ ਮੈਂ ਦੋ ਕੁ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨਾ ਇੱਕ ਪਾਸੇ ਕਬੀਰ ਸਾਹਿਬ ਕਹਿੰਦੇ ਨੇ ਕਿ ਐਸੇ ਸੰਤ ਨਾ ਮੋਕੋ ਭਾਵੇਂ ਦਾਲਾ ਸਿਓ ਪੇਡਾ ਗਤਕਾਵੇਂ ਕਹਿੰਦੇ ਨੇ ਇਹੋ ਜਿਹੇ ਸੰਤ ਨਹੀਂ ਪਾਉਂਦੇ ਜਿਹੜੇ ਟਾਹਣੀਆਂ ਦੇ ਸਮੇਤ ਹੀ ਸਾਰੇ ਪੇਡੇ ਨੂੰ ਖਾ ਗਏ ਤੇ ਦੂਜੇ ਪਾਸੇ ਵੀ ਮਹਾਂਪੁਰਖ ਕਹਿੰਦਾ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਬਚਨ ਉਹਨਾਂ ਦੇ ਨੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਦਰੋਂ ਝੂਠੇ ਤੈਜ ਬਾਹਰ ਪਖੰਡ ਦਾ ਜ਼ਿਕਰ ਕੀਤਾ ਦੁਨੀਆਂ ਅੰਦਰ ਫੈਲ ਅਰਸਦ ਤੀਰਥ ਜੇ ਨਾਵੇਂ ਉਤਰੇ ਨਾ ਹੀ ਮਹਿਲ ਤੇ ਅਗਲੀ ਤੋਂ ਕਿਤੇ ਪੜੋ ਕਹਿੰਦੇ ਨੇ ਜੇ ਪਖੰਡ ਕਰਨ ਵਾਲੇ ਬੜੇ ਨੇ ਤੇ ਕਮਾਈ ਕਰਨ ਵਾਲੇ ਵੀ ਹੈਨ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਗੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕਿਹੜੀ ਬਾਜ ਸੱਚੇ ਨਾ ਬਹੁਤ ਸਮਾਂ ਪਹਿਲਾਂ ਪ੍ਰਿੰਸੀਪਲ ਧਰਮਾਨੰਦ ਸਿੰਘ ਜੀ ਖੂਣਾ ਨੇ ਇੱਕ ਲੇਖ ਲਿਖਿਆ ਸੀ ਮਹਾਂਪੁਰਖ ਮੈਂ ਉਹਦੇ ਵਿੱਚ ਇੱਕ ਉਦਾਹਰਣ ਦੇਣ ਲੱਗਾ ਉਹ ਕਹਿੰਦੇ ਨੇ ਦੇਖੋ ਜਦੋਂ ਅਸੀਂ ਇਹ ਸ਼ਬਦ ਕਹਿੰਦੇ ਹਾਂ ਕਿ ਸਾਰਿਆਂ ਵਿੱਚ ਰੱਬ ਵੱਸਦਾ ਇੱਕ ਨੂੰ ਵਿਸ਼ੇਸ਼ਤਾ ਕਿਉਂ ਉਹ ਕਹਿੰਦੇ ਨੇ ਧਿਆਨ ਰੱਖਿਓ ਕਿ ਆਹ ਰੱਬ ਨੇ ਦੋ ਹੱਥ ਦਿੱਤੇ ਨੇ ਸਾਨੂੰ ਤੇ ਦੋਨਾਂ ਹੱਥਾਂ ਦਾ ਆਕਾਰ ਇੱਕੋ ਜਿਹਾ ਦੋਨਾਂ ਹੱਥਾਂ ਦੀਆਂ ਆ ਪੰਜ ਪੰਜ ਉਂਗਲੀਆਂ ਨੇ ਪਰ ਰੱਬ ਨੇ ਸਰੀਰ ਨੂੰ ਦੋ ਹੱਥ ਲਾਏ ਨੇ ਪਰ ਜਿਹੜੀ ਪਕੜ ਸੱਜੇ ਹੱਥ ਨੂੰ ਦਿੱਤੀ ਹੈ ਸੱਚ ਇਹ ਉਹ ਖੱਬੇ ਦੇ ਕੋਲ ਨਹੀਂ ਹੱਥ ਦੋ ਹੀ ਨੇ ਪਰ ਜਿਹੜੀ ਪਕੜ ਸੱਜੇ ਕੋਲੇ ਉਹ ਖੱਬੇ ਕੋਲ ਨਹੀਂ ਆਪਾਂ ਕਹਾਂਗੇ ਹੱਥ ਇੱਕੋ ਜਿਹੇ ਤੇ ਐਨਰਜੀ ਸ਼ਕਤੀ ਦੀ ਘਾਟ ਕਿਉਂ ਇਹਨਾਂ ਦੂਜੀ ਗੱਲ ਕਹੀ ਕਿ ਇੱਕ ਖੱਬਾ ਹੱਥ ਹੀ ਲੈ ਲਓ ਇਹਨੂੰ ਕਿਤੇ ਅਤਰ ਨਾਲ ਚੰਗੀ ਤਰ੍ਹਾਂ ਭੇਜ ਲਵੋ ਤੇ ਬੰਦੇ ਦਾ ਚਿੱਤ ਕਰੇਗਾ ਕਿ ਮੈਂ ਉਸ ਸੁਗੰਧੀ ਨਾਲ ਭਿੱਜੇ ਹੋਏ ਹੱਥ ਵੱਲ ਆਕਰਸ਼ਿਤ ਹੋਵਾਂ ਤੇ ਦੂਜੇ ਹੱਥ ਨੂੰ ਮਿੱਟੀ ਦੇ ਤੇਲ ਨਾਲ ਭਾਵੋ ਸੱਚ ਬੰਦਾ ਉਹਦੇ ਤੋਂ ਦੂਰ ਜਾਣ ਦਾ ਯਤਨ ਕਰੇਗਾ ਗੰਧ ਤੇ ਸੁਗੰਧ ਕੀ ਹੈ ਤਾਂ ਵਿਸ਼ਾ ਨਾਸਕਾ ਦੀ ਨਾ ਗੰਦਗੀ ਦਾ ਢੇਰ ਹੋਵੇ ਤੇ ਲੋਕ ਦੂਰੋਂ ਨਿਕਲ ਜਾਂਦੇ ਨੇ ਸੱਚ ਇਹਦੇ ਫੁੱਲਾਂ ਦਾ ਬਗੀਚਾ ਹੋਵੇ ਤੇ ਦੂਰੋਂ ਲੰਘਦੇ ਵੀ ਕੋਲ ਆ ਜਾਂਦੇ ਨੇ ਮੈਂ ਅਰਜ਼ ਕਰਾਂ ਗੁਰਮੁਖੋ ਇਸ ਚੀਜ਼ ਨੂੰ ਅਸੀਂ ਦੇਖੀਏ ਕਿ ਜਿਹੜੇ ਗੁਰਮੁਖ ਬੰਦਗੀ ਕਰਦੇ ਨੇ ਸੱਚ ਇਹਦੇ ਉਹ ਆਪਣੇ ਸਾਥੀਆਂ ਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ ਜਿਵੇਂ ਹਜ਼ੂਰ ਦੀ ਬਾਣੀ ਵਿੱਚੋਂ ਤਿੰਨ ਚਾਰ ਬਚਨ ਅਸੀਂ ਲੈ ਲਈਏ ਕਿ ਗੁਰਮੁਖ ਕੋਟ ਉਧਾਰ ਦਾ ਭਾਈ ਇਹ ਟੀਕਾਕਾਰਾਂ ਨੇ ਅਰਥ ਕੀਤੇ ਨੇ ਕਿ ਜਿਹੜਾ ਗੁਰੂ ਨੂੰ ਸੇਵਦਾ ਹੈ ਜਿੰਨੀ ਸਤਿਗੁਰ ਸੇਵਿਆ ਪਿਆਰੇ ਗੁਰਮੁਖ ਕੋਟ ਉਧਾਰ ਦਾ ਭਾਈ ਉਹ ਕਰੋੜਾਂ ਜੀਵਾਂ ਦਾ ਭਲਾ ਕਰ ਦਿੰਦਾ ਪਰ ਕਿਵੇਂ ਦੇ ਨਾਵੇਂ ਇੱਕ ਕਣੀ ਇੱਕ ਕਿਣਕਾ ਨਾਮ ਦਾ ਦੇ ਕੇ ਕਰੋੜਾਂ ਨੂੰ ਪਾਰ ਕਰ ਦਿੰਦਾ ਹੈ ਦੂਸਰਾ ਬਚਨ ਬਾਣੀ ਵਿੱਚੋਂ ਮਹਾਰਾਜ ਕਹਿੰਦੇ ਨੇ ਜੋ ਤੁਦ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜਿਹੜੇ ਤੈਨੂੰ ਧਿਆਉਣ ਵਾਲੇ ਨੇ ਉਹ ਹੈਣ ਗਿਣਤੀ ਦੇ ਮਹਾਰਾਜ ਨੇ ਤੈਂ ਤੋਂ ਤੱਕਿਆ ਕਿ ਕਰੋੜਾਂ ਵਿੱਚੋਂ ਇੱਕ ਅੱਧਾ ਹਜ਼ੂਰ ਸੱਚੀ ਸਰਕਾਰ ਨੇ ਫਰਮਾਇਆ ਕਿ ਜੋ ਤੁਦ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਆਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ ਬੰਦਗੀ ਕਰਨ ਵਾਲਿਆਂ ਦੀ ਕਮਾਈ ਤਾਂ ਅਸੰਖਾਂ ਖਾਂਦੇ ਨੇ ਤੇ ਅੱਜ ਵੀ ਅਸੀਂ ਦੇਖਦੇ ਹਾਂ ਕਮਾਈ ਕਰਨ ਵਾਲਾ ਇੱਕ ਹੁੰਦਾ ਤੇ ਪਿੱਛੋਂ ਖਾਣ ਵਾਲੇ ਪੁਸ਼ਤਾਂ ਤੱਕ ਉਹਨੂੰ ਖਾਈ ਜਾਂਦੇ ਜਿਵੇਂ ਇੱਕ ਪਪੀਆ ਹੈ ਪਾਣੀ ਦੀ ਲੋੜ ਤਾਂ ਸਭ ਨੂੰ ਹੈ ਹਰ ਬੰਦਾ ਪਾਣੀ ਚਾਹੁੰਦਾ ਪਰ ਜਿੰਨੇ ਪ੍ਰਾਣਾਂ ਨਾਲ ਪਪੀਆ ਪੁਕਾਰਦਾ ਸ਼ਾਇਦ ਇੰਨੇ ਪ੍ਰਾਣਾਂ ਨਾਲ ਹਰ ਕੋਈ ਨਹੀਂ ਇੱਕ ਪਪੀਆ ਪ੍ਰਾਣਾਂ ਤੋਂ ਪੁਕਾਰੇ ਤੇ ਪੂਰੇ ਦਾ ਪੂਰਾ ਇਲਾਕਾ ਹੀ ਪਾਣੀ ਨਾਲ ਨਿਵਾਜਿਆ ਜਾਂਦਾ ਤੇ ਇੱਕ ਕਰਨੀ ਕਮਾਣੀ ਵਾਲਾ ਸ਼ਬਦ ਨੂੰ ਕਮਾਣ ਵਾਲਾ ਪੈਦਾ ਹੋ ਜਾਏ ਸੱਚ ਇਹ ਉਹਦੀ ਕਮਾਈ ਨਾਲ ਕਰੋੜਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ फिर शब्द मैं कह दिया कि जो तुझ सच त्याय दे से विरले थोड़े जो मन चित एक आराध दे तिन की बरकत खाहे असंख करोड़े। एक हजूर का बचन खोर है कहने जिन्हें सतगुरु नू सेविया है ना तो भलिया बंदिया तू घटो घट निंदिया ही ना कर। असलियत मैं शब्द कहन लगा उस दिन भी कहा सी कि अखां बंद ने कन बोले ने उन्ना को खोलने जिन्ना को सानू चंगा लगता सुन सदा नहीं खोल के रख दे। जो मेरे पहले ही असी अपने आप नू प्रिपेयर किया हुंदा मैं सुनना की है। महाराज जी ने एक बचन कहा कहिंदे ने याद रख एक ओ गुरसिख जेड़ा गुरु नू जपदा है जेकर तू अपनी जबान नाल ओनू सिर्फ जी कह के पुकार लेना ते गुरु ग्रंथ साहिब कहिंदे ने इन्नी कमाई बड़ी है तू जी कह के पुकारी ते रब तेरे लेखे नबेड़ देवेगा। असी यह पवित्र बचन पढ़ने हां कि तुद सलाहन तिन धन पल्ले जिन्नी सतगुरु सेविया प्यारे तुद सलाहन तिन धन पल्ले नानक का तन सोई जे को जियो कहे ओना को जम की तलब ना होई। इथे एक बेनती करदा जावां कि तन तन बाबा बुढ़ा साहब जी हर साल तकरीबन दास उन्हां दा जिक्र इथे करदा ते मैनूं पता नहीं हुंदा हर साल मैं बोलना उहदा कोई कारण है। ऐसी शख्सियत ऐसा गुरसिख जिन्हें 113 साल सिर्फ सिखी कमाई है बड़े वड्डे वड्डे काम कीता उन्होंने गुरियाई दी रस्म नाल आप विच खलो के अदा करदे रहे 5 गुरु साहिबानां नूं गुरियाई दा तिलक दिता। साध संगत गोइंदवाल दी बौली दा टप धन बाबा बुढ़ा साहिब जी ने लाया आ देर खलोती है जेड़ी गवाही दे रही है कि मेरी शान दे थले एक ओ बजुर्ग बैठा जिन्हें अपनी मैं नूं मार के इस दरबार विच अपने सिर उत्ते टोकरियां मिटोईयां। इस तो अगे चलिए ओ अरदास करदे ने गुरु हरगोबिंद साहिब लई ओ नाम रखदे ने गुरु हरगोबिंद साहिब दा ओ गुरमुखी ते गुरबाणी दी शुरुआत आप पढ़ांदी करदे ने धन बाबा बुढ़ा साहिब जी ओ प्रकाश करदे ने 98 साल दी उम्र विच 98 साल दी उम्र ते धन बाबा बुढ़ा साहिब जी दे सीस उपर स्वरूप है ओ 2 कृपाना पांदे ने मीरी ते पीरी दियां। प्यारे उन्होंने देखो गुरबाणी जोग अखां नाल देखिया उन्होंने कुरबानी जोग अखां नाल देखिया ते उस धन बाबे बुढ़े दे शस्त्रां दा जोग भी अपने खत्ती शुरू किया। गुरबाणी कुरबानी ते शस्त्रां दा दो पाइया। फिर इस तो अगे चलिए आपां ओ महापुरख मैं सिर्फ संखेप जी अर्ज कर रहा वा उन्हां दा आप सब नूं पता है विद्वान तुसी बैठे हो। बाबा जी का जन्म 1506 दा है उन्हां दी हजूर नाल पहली मिलनी 1518 दी है 1604 नूं पहला प्रकाश हुंदा ते उम्र 98 साल दी है। एक बचन गुरु अमरदास जी ने उन्हां बारे कहा जो अज बड़ा ढुकदा है ऐसे गुरसिख लई ते मैं पिछले दिन ही कहा भाई उन्हूं बाबा कह लो उन्हां नूं साधु कह लो उन्हां नूं गुरमुख कह लो उन्हां नूं गुरसिख कह लो उन्हां नूं ब्रह्म ज्ञानी कह लो उन्हां नूं सन्मुख कह लो उन्हां नूं संत कह लो जेड़ा भी बाणी विचों अध्यात्मक शब्द अत दा श्रेष्ठ है बाबा बुढ़ा साहिब दे जीवन च हर शब्द की टुकदा पिया है हर शब्द उन्हां दे जीवन ते टुकेगा। उन्होंने सन लाई मैं तां इह शब्द अज लिया कि जे कोई कमाई वाले नूं भी धन कह दे तां बासर के पिंड गए सन लाई ते गुरु अमरदास दे चरणा च मत्था टेकिया। हजूर ने कहा आप जी नूं पता नहीं कि बाहर दरवाजे ते लिखिया दरवाजा खुलना नहीं। कहन लगे सच्चे पातशाह एक कृपा करियो इस शरीर ते रहिंदे सवासां तक तेरे हुक्म दी अदोली कदी होवे भी ना रहिंदे सवास तक। महाराज मैं दरवाजा नहीं छेड़िया खोलना मैं तां छुया भी नहीं पिछो पाड़ पाया मैं अंदर आया तवारीखी ग्रंथ केंद्र ने तन बाबा बुढ़ा साहब बाहर आए ते संगत दे अकथ विचो आवाज आई तन भाई बुढ़ा जिन्ने गुरु लदा ਤੇ ਹਜ਼ੂਰ ਧੰਨ ਗੁਰੂ ਅਮਰਦਾਸ ਜੀ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾ ਮੋਢੇ ਤੇ ਹੱਥ ਰੱਖਿਆ। ਜੋ ਸ਼ਬਦ ਕਹੇ ਸੁਣਨ ਵਾਲੇ ਨੇ ਕਹਿਣ ਇਤਿਹਾਸ ਦੇ, ਕਹਿਣ ਲੱਗੇ ਸਾਧ ਸੰਗਤ ਜੀ ਇਹ ਸਿੱਖੀ ਕੋ ਬੋਇਤ ਭਾਰਾ, ਇਹ ਸਿੱਖੀ ਦਾ ਜਹਾਜ਼ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ। ਇਹ ਸਿੱਖੀ ਕੋ ਬੋਇਤ ਭਾਰਾ, ਭਵਜਲ ਤੇ ਕਰ ਗਏ ਨਿਸਤਾਰਾ, ਜਿਹੜਾ ਇਹਦੀ ਸੰਗਤ ਕਰੇਗਾ ਉਹ ਭਵ ਸਾਗਰ ਤੋਂ ਪਾਰ ਹੋ ਜਾਏਗਾ। ਇਹ ਸਿੱਖੀ ਕੋ ਬੋਹਿਤ ਭਾਰਾ, ਭਵਜਲ ਤੇ ਕਰ ਕੇ ਨਿਸਤਾਰਾ, ਅਗਲੀਆਂ ਤੁਕਾਂ ਸਨ ਸਿੱਖੀ ਅਵਧ ਨਾ ਇਸਤੇ ਪਰੇ। ਇਹ ਸਿੱਖੀ ਦੀ ਸੀਮਾ ਹੈ, ਸਿੱਖੀ ਅਵਧ ਨਾ ਇਸਤੇ ਪਰੇ, ਨਾਮ ਲੈਤ ਗਨ ਵਿਘਨ ਸੋ ਹਰੇ। ਜਿਹੜਾ ਧੰਨ ਬਾਬਾ ਬੁੱਢਾ ਸਾਹਿਬ ਕਹੇਗਾ ਉਹਦੇ ਪਾਪ ਸਰ ਜਾਇਆ ਕਰਨਗੇ। ਸਿਰਫ ਇੱਕ ਬੇਨਤੀ ਹੈ ਕਿ ਬੰਦਗੀ ਕਰਨ ਵਾਲਾ ਇੱਕ ਪ੍ਰਮਾਣ ਖੋਰ ਦੇਖ ਕੇ ਅਸੀਂ ਸ਼ਬਦ ਦੇ ਅਰਥਾਂ ਵੱਲ ਆਉਂਦੇ ਹਾਂ, ਕਿਉਂਕਿ ਅਸ਼ਟਪਦੀ ਹੈ। ਜਿਹੜਾ ਗੁਰਮੁਖ ਨਾਮ ਜਪਦਾ ਨਾ, ਯਾਦ ਰੱਖਿਓ ਉਹ ਹਮੇਸ਼ਾ ਪਰਦੇ ਹੀ ਪਾਉਂਦਾ ਹੈ। ਉਹਦੀ ਸੰਗਤ ਵਿੱਚ ਕੋਈ ਚਲਾ ਜਾਏ ਉਹ ਕਦੀ ਨਸ਼ਰ ਨਹੀਂ ਜੇ ਕਰਦਾ, ਉਹ ਢੱਕਦਾ ਹੀ ਹੁੰਦਾ ਹੈ। ਕਦੀ ਤੁਸੀਂ ਦੇਖਿਓ ਮਨਮੁਖ ਬਿਰਤੀ ਉਹ ਨਸ਼ਰ ਕਰੇਗੀ, ਪਰ ਗੁਰਮੁਖ ਬਿਰਤੀ ਜਿਹੜੀ ਉਹ ਢੱਕਦੀ ਹੈ। ਉਹ ਗੁਰਮੁਖੋ ਕਿਸੇ ਤੇ ਪਈ ਕੋਈ ਚਾਦਰ ਖਿੱਚ ਤਾਂ ਕਮਜ਼ੋਰ ਤੋਂ ਕਮਜ਼ੋਰ ਵੀ ਲੈਂਦਾ, ਪਰ ਕਿਸੇ ਦੇ ਤਨ ਨੂੰ ਢੱਕ ਦੇਣਾ ਇਹ ਕੇਵਲ ਸੂਰਮਿਆਂ ਦਾ ਕੰਮ ਹੁੰਦਾ। ਢੱਕਦੇ ਮਹਾਂਬਲੀ ਨੇ ਤੇ ਖਿੱਚਦੇ ਕਮਜ਼ੋਰ ਤੇ ਬੁੱਝ ਦਿਲ ਨੇ। ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਹੈ ਭਾਈ ਗੁਰਦਾਸ ਸਾਹਿਬ ਨੇ, ਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ, ਤੇ ਜਿਹੜਾ ਜਗਿਆਸੂ ਉਹਨਾਂ ਦੀ ਸੰਗਤ ਵਿੱਚ ਰਹਿੰਦਾ ਉਹਦਾ ਕਿਵੇਂ ਉਹ ਪਰ ਉਪਕਾਰ ਤੇ ਭਲਾ ਕਰਦੇ ਨੇ। ਸਿਰਫ ਉਹਨਾਂ ਗੱਲਾਂ ਦੋ ਹੀ ਕੀਤੀਆਂ, ਇੱਕ ਪਾਣੀ ਤੇ ਦੂਜੀ ਲੱਕੜ। ਭਾਈ ਸਾਹਿਬ ਦੀ ਰਚਨਾ ਵਿੱਚ ਹੈ ਕਿ ਅਸੀਂ ਪਾਣੀ ਵਿੱਚ ਜੇ ਛੋਟਾ ਜਿਹਾ ਕਿੱਲ, ਮੰਨ ਲਓ ਇੱਕ ਲੋਹੇ ਦੀ ਮੇਕ ਸੱਟ ਦਈਏ, ਤੇ ਪਾਣੀ ਦਾ ਸੁਭਾਅ ਹੈ ਕਿ ਉਸ ਮੇਕ ਨੂੰ ਡੋਬ ਦਏਗਾ। ਪੱਥਰ ਸੱਟ ਦਿਓ ਤੇ ਪਾਣੀ ਦਾ ਸੁਭਾਅ ਹੈ ਉਹ ਪੱਥਰ ਨੂੰ ਵੀ ਡੋਬ ਦਏਗਾ। ਭਾਈ ਗੁਰਦਾਸ ਸਾਹਿਬ ਇੱਕ ਸ਼ਾਇਰ ਨੇ, ਉਹ ਇੱਕ ਰਚਨਾਕਾਰ ਨੇ, ਇੱਕ ਲਿਖਾਰੀ ਨੇ, ਇੱਕ ਜਿੱਥੇ ਉਹ ਸ਼ਾਇਰ ਨੇ ਉਹਨਾਂ ਅੰਦਰ ਰੱਬੀ ਪਿਆਰ ਉਮੜਦਾ ਹੈ। ਉੱਥੇ ਚੇਤੇ ਰੱਖਿਓ ਜੋ ਜ਼ਿੰਦਗੀ ਚ ਕਹਿੰਦੇ ਨੇ ਉਹਨੂੰ ਉਹਨਾਂ ਨੇ ਢਾਲਿਆ ਵੀ ਹੋਇਆ ਹੈ, ਕਮਾਇਆ ਹੋਇਆ ਵੀ ਹੈ, ਕਮਾਇਆ ਹੀ ਹੈ। ਤੇ ਤਾਂ ਹੀ ਤਾਂ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਉਹਨਾਂ ਦੀਆਂ ਪੌੜੀਆਂ ਤੇ ਉਹਨਾਂ ਦੇ ਕਵਿਤ ਪੜ੍ਹੇ ਜਾਂਦੇ। ਦੇਖੋ ਉਹ ਪਾਣੀ ਨੂੰ ਸਵਾਲ ਕਰਦੇ ਨੇ, ਪਾਣੀ ਲੋਹੇ ਦਾ ਇੱਕ ਨਿੱਕਾ ਜਿਹਾ ਕਿੱਲ ਮੇਕ ਸੱਟੀਏ ਤੂੰ ਡੋਬ ਦੇਣਾ, ਪੱਥਰ ਨੂੰ ਪਾਣੀ ਤੇਰੇ ਵਿੱਚ ਸੱਟੀਏ ਤੂੰ ਡੋਬ ਦੇਣਾ, ਪਰ ਜੇ ਤੂੰ ਭਾਰ ਕਰਕੇ ਡੋਬਣਾ, ਇੱਕ 100 ਗ੍ਰਾਮ ਦਾ ਪੱਥਰ ਤਾਂ ਡੋਬ ਦੇਣਾ, 50 ਗ੍ਰਾਮ ਦਾ ਕਿੱਲ ਤਾਂ ਡੋਬ ਦੇਣਾ, ਪਰ ਇੱਥੇ ਦੇਖ 50-50 ਮਣ ਦੀ ਲੱਕੜ ਤੇਰੇ ਉੱਤੇ ਤਰਦੀ ਹੁੰਦੀ ਏ। ਜੇ ਭਾਰ ਜਾਣ ਕੇ ਡੋਬਣਾ ਤੇ ਨਿੱਕੀ ਭਾਰੀ ਚੀਜ਼ ਨੂੰ ਖਿੰਨ ਵਿੱਚ ਡਬੋ ਦੇਣਾ ਤੇ ਇੰਨੀ ਭਾਰੀ ਲੱਕੜ ਤੇਰੇ ਉੱਤੇ ਕਿਉਂ ਤਰਦੀ ਪਈ। ਦੇਖੋ ਗੁਰਮੁਖ ਜਿਹੜਾ ਜਪਦਾ ਕਿਵੇਂ ਪਰਦੇ ਢੱਕਦਾ। ਕਹਿੰਦੇ ਨੇ ਅੱਗੋ ਪਾਣੀ ਨੇ ਉੱਤਰ ਦਿੱਤਾ, ਇਕੱਲਾ ਲੋਹਾ ਆਵੇ ਤੇ ਡੁੱਬੇਗਾ, ਪੱਥਰ ਆਵੇ ਤੇ ਡੁੱਬੇਗਾ। ਉਦਾਹਰਣ ਦਾ ਇੱਕ ਪੱਖ ਲਈਦਾ, ਉਹਦੇ ਚ ਕਿਉਂ ਚ ਨਹੀਂ ਪਈਦਾ। ਜੇ ਅਸੀਂ ਆਪਾਂ ਪੜ੍ਹਦੇ ਕਈ ਵਾਰੀ ਬਾਣੀ, ਦੇਖੋ ਇੱਕ ਦਿਨ ਮਰਦ ਕੀਤੀ ਭਗਤ ਨਾਮਦੇਵ ਜੀ ਨੇ ਕਿਹਾ ਕਿ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਖਰੀ। ਜਿਨੇ ਪਰਾਇਆ ਧਨ ਤੇ ਪਰਾਇਆ ਤਨ ਛੱਡ ਦਿੱਤਾ ਰੱਬ ਉਹਦੇ ਨੇੜੇ, ਤੇ ਦੂਜੇ ਪਾਸੇ ਉਹ ਮਹਾਂਪੁਰਖ ਕਹਿੰਦੇ ਨੇ ਜੈਸੇ ਵਿਖੇ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮੁਰਾਰੀ। ਉਦਾਹਰਣ ਚੇਂਜ ਹੋ ਗਈ ਨਾ, ਜਿਵੇਂ ਮੱਛੀ ਦਾ ਪਿਆਰ ਦਾ ਜ਼ਿਕਰ ਹੈ ਕਿ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਏ, ਤੇ ਜਦੋਂ ਵਿਸ਼ਿਆਂ ਦੀ ਗੱਲ ਚੱਲਦੀ ਏ ਤੇ ਮਹਾਰਾਜ ਕਹਿੰਦੇ ਨੇ ਕਮਲੀਏ ਇੱਕ ਜੀਭ ਦੇ ਸਵਾਦ ਨੇ ਤੈਨੂੰ ਕਿਸੇ ਦੀ ਜੀਭ ਦਾ ਸਵਾਦ ਬਣਾ ਦਿੱਤਾ। ਉੱਥੇ ਉਦਾਹਰਣ ਚੇਂਜ ਹੋ ਜਾਏਗੀ। ਹੁਣ ਇੱਥੇ ਇੱਕ ਪੱਖ ਹੈ, ਪਾਣੀ ਨੂੰ ਪੁੱਛਿਆ ਤੂੰ ਪੱਥਰ ਡੋਬਣਾ, ਤੂੰ ਲੋਹਾ ਡੋਬ ਦੇਣਾ, ਪਰ ਲੱਕੜ ਇੰਨੀ ਭਾਰੀ ਇਹਨੂੰ ਕਿਉਂ ਨਹੀਂ ਡੋਬਦਾ? ਤੇ ਪਾਣੀ ਦਾ ਉੱਤਰ ਸੀ ਇਕੱਲਾ ਲੋਹਾ ਤੇ ਪੱਥਰ ਆਵੇ ਤੇ ਡੁੱਬੇਗਾ, ਲੱਕੜ ਨੂੰ ਮੈਂ ਕਦੀ ਵੀ ਨਹੀਂ ਡੋਬਾਂਗਾ। ਇਹਦਾ ਕਾਰਨ ਉਹ ਕਹਿੰਦਾ ਸੱਚ ਇਹਦੇ ਕਿ ਜਿਹਨੂੰ ਆਪਣੀ ਆਪ ਬੂੰਦ ਬੂੰਦ ਪਾ ਕੇ ਜਿਹਨੂੰ ਸਿਮਿਆ ਹੋਵੇ, ਜਿਹਨੂੰ ਪਾਲਿਆ ਹੋਵੇ, ਆਪਣਾ ਪਾਲਿਆ ਜਿੰਨਾ ਮਰਜ਼ੀ ਭਾਰ ਲੈ ਕੇ ਆ ਜਾਏ ਮੈਂ ਉਹਨੂੰ ਪਾਰ ਜ਼ਰੂਰ ਕਰਦਾ ਹੁੰਦਾ। ਸਮਝਿਓ ਮੇਰੀ ਬੇਨਤੀ, ਇਹ ਥੋੜਾ ਜਿਹਾ ਇੱਕੋ ਵਿਸ਼ਾ ਚੱਲਣਾ ਕਿ ਲੱਕੜ ਪਾਣੀ ਨੇ ਪਾਲੀ ਹੈ ਤੇ ਪਾਣੀ ਉਹਨੂੰ ਡੁੱਬਣ ਨਹੀਂ ਦਿੰਦਾ। सच एवे जिहड़ा शब्द दी कमाई करन वाला गुरसिख है जिहड़ा जग्यासु उहदे चरणां विच जा डिगे ओह भी गुरमुख पर्दे पा के उहनूं कदी दुबण नहीं दिंदा। इस तों अगली बेनती देखो उहनां सवाल कीता तैनूं पता है कि जिस लकड़ नूं तूं तारना पे इस लकड़ दे विच अग भरी पई है इहदा निक्का निक्का टुकड़ा अग नाल पूरे पानी ने क्या पता मैनूं है कि जिदन दा जमे अग उदन दी नाल ही सी इहदे पर मेरा एक सुभाग है मैं इहदी अग नूं देख के भी इहदे उत्ते पर्दे पा के इहनूं पार कर देना। गुरमुखो की महापुरख नूं पता नहीं बंदे दे औगण दा गुरसिख नूं पता नहीं भी इह कुछ कर रहे है सच एवे पता होण दे बावजूद भी जिहड़ा उहदे नेड़े आ ढुकदा संगत करन वाले उत्ते इस तरह पर्दे पा दिंदा जिवें लकड़ विच पई कोई अग ते पर्दे पा के पानी उहनूं उतार दिंदा। तीसरी बेनती भाई साहब कहिंदे ने पाणी कि देख आई लकड़ जदों तख्ते बनदी है कश्ती बनदी है ते तेरे उपर इंज बेड़ी चलदी है पानी नूं चीर चीर के सत्ती जांदी है ते पानी अगों कहिंदा मैनूं पता है तां की होया पहला मैं इहदियां जड़ां विच पै के इहनूं पालिया ते जड़ां विच पा के पालिया जे सिर ते चढ़ के दौड़दा पिया कोई गल नहीं क्योंकि जदों मैं अपना कह लिया मैं इह भी बर्दाश्त कर लवां। उस तों अगे उहनां सवाल कीता कहन लगे मैनूं इक गल होर दसो देखो पौड़ी दी कोई कहिंदे ने लोहा कला डोब दिता पत्थर ही कला डोब दिता इंसान ही कला आवे डोब दिता पर जदों इसे ही लकड़ दी बनी कोई कश्ती विच लोहा रखिया जांदा है पत्थर रखिया जांदा है पशु विच चढ़ाए जांदे ने मनुख विच बैंदे ने उहनां नूं फिर तूं क्यों नहीं डोबदा। पानी कहिंदा इकले आउण तां जरूर डुबणगे पर जिहड़ा मेरे पाले दी संगत कर देवे ना उहनूं वी पार कर देना हुंदा क्योंकि उहनां मेरे पाले दी संगत कीती। भाई साहिब दी रचना है कि पानी काट ना डोबई पाले दी लज्जै जिन्हां ने सतगुरु नूं सेविया। देखो इस उदाहरण की गहराई विच जाइए कि जिवें पानी लकड़ नूं नहीं डोबदा गुरमुख महापुरख की संगत करन वाला तो सच एवे इन्हां दयालु पापी नूं वी तार दिंदा। पानी काट ना डोबई पाले दी लज्जै सिर करवत्तर चढ़ाए कै सिर चढ़िया भजै लोहे जड़िया बोए था भार परै ना तजै। वो लिखदे ने कि देख के पेटे अंदर अग रख तिस पर्दा कच्चै। अगली तो को ना सवाल कीता कि लकड़ तू तारने तेरी पाली है पर चंदन नू क्यों डोब देना। जेड़ा अगर है ना वो पानी विच जे डुब जाए ते व्यापारी लोग कहिंदे ने इह असली चंदन है ते जेड़ा चंदन दी नाम दा लकड़ होवे पर पानी विच डुबे ना ते व्यापारी कहिंदे ने नकली है उहनां पुछिया जे अपने पाले नू तू तारना है ते चंदन नू क्यों डोबना है। वो कहिंदा इहदा डोबना इस करके नहीं इहनूं खत्म कर रहा इत्थे जे मैं बिरद बाणे दी गल करना वा जे तार दियांगा ते मेरे पाले ते लोग उंगला चुकणगे जे डोब दियांगा ते इहदी बाजार विच कीमत पै जाए। सच इहदे कई वारी ऐसियां घटनावां भी वापरदियां ने अगर दी तरह डुबदे दिसदे ने सच एवे दुख भी उहनां वास्ते निखार बन के आ जांदा। भाई साहिब ने कहा कि अगर ए डोबै जाण के नरमोलक ढजै गुरमुख मार्ग चलना छड सजै खबै तो भाई तू गुरमुखां दे रस्ते तुर करनी कमाणी वालियां दे राह तुर। अज धन गुरु नानक साहिब सच्चे पातशाह उहनां ने साडे ते किरपालता कीती ਇਹ ਪਾਵਨ ਪਵਿੱਤਰ ਹੁਕਮ ਅਸ਼ਟਪਦੀ ਰੂਪ ਪਹਿਲੇ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਇਹ ਕਹੇ ਕਿ ਜਿੰਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸੰਗ ਕਰੇ ਜਿਨ੍ਹਾਂ ਨੇ ਸਤਿਗੁਰੂ ਨੂੰ ਛਿੰਬਰਿਆ ਪਿਆਰੇ ਉਹਨਾਂ ਦੀ ਸੰਗਤ ਕਰਨ ਵਾਲੇ ਕਾਫਲਿਆਂ ਦੇ ਕਾਫਲੇ ਤਰ ਗਏ। ਮਹਾਰਾਜ ਜੀ ਨੇ ਕਿਹਾ ਮੰਨੈ ਪਰ ਵਾਰ ਹੈ ਸਾਧਾਰ ਜੇ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤਿੰਨ ਪੁੱਲ ਉਧਾਰਿਆ। ਉਹਨਾਂ ਦੇ ਸਾਥ ਕਰਨ ਵਾਲੇ ਤਰ ਗਏ ਉਹਨਾਂ ਗੁਰਸਿੱਖਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਨਾ ਇੱਥੇ ਤੇ ਨਾ ਉੱਥੇ। ਮਹਾਰਾਜ ਕਹਿੰਦੇ ਨੇ ਕੋਈ ਰਸਤਾ ਰੋਕਣ ਵਾਲਾ ਨਹੀਂ ਉਸ ਤੋਂ ਬਾਅਦ ਕਿਉਂ ਨਹੀਂ ਰੋਕਦੇ ਜੀ। ਕਹਿੰਦੇ ਨੇ ਉਹਨਾਂ ਦੀ ਰਚਨਾ ਉੱਤੇ ਪਰਮਾਤਮਾ ਦਾ ਨਾਮ ਹੈ।
ਜਿਹਦੀ ਜੇਬਾ ਤੇ ਪ੍ਰਭੂ ਨਾਮ, ਉਹਦਾ ਰਸਤਾ ਕੋਈ ਨਹੀਂ ਰੋਕਦਾ। ਪਰ ਸਤਿਗੁਰੂ ਕਹਿੰਦੇ ਨੇ ਉਹ ਭਾਰੇ ਬੰਦੇ ਡੁੱਬ ਗਏ ਜਿਹੜੇ ਰੱਬ ਦੇ ਅਦਬ ਤੋਂ ਵਿਹੋਣੇ ਸਨ, ਵਿਰਵੇ ਸਨ। ਪਰ ਜੇ ਪ੍ਰਭੂ ਆਪਣੀ ਨਜ਼ਰ ਕਰ ਦੇਵੇ ਤੇ ਉਹ ਡੁੱਬਦਿਆਂ ਹੋਇਆਂ ਨੂੰ ਵੀ ਤਾਰ ਦਿੰਦਾ ਹੈ।
ਤੂੰ ਹੈ ਸਲਾਹਣਾ ਪਿਆਰੇ, ਤੀ ਤੇਰੀ ਸਲਾਹ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਵਾਹਿਗੁਰੂ, ਤੇਰੀ ਸਿਫਤ ਸਲਾਹ ਹੀ ਕਰਨੀ ਹੈ, ਤੇਰੀ ਵਡਿਆਈ ਹੀ ਕਰਨੀ ਹੈ, ਤੇਰੇ ਵਿਰਦ ਤੇਰੇ ਜ਼ਿਕਰ ਨੂੰ ਪਾਲਣਾ ਹੈ।
ਬਿਨ ਬੋਹਿਤ ਭੈ ਡੁੱਬਿਆ ਪਿਆਰੇ, ਕੰਧੇ ਪਾਏ ਕਹਾ।
ਜਿਸ ਬੰਦੇ ਕੋਲ ਜਹਾਜ਼ ਨਹੀਂ, ਬੋਹਿਤ ਦਾ ਅਰਥ ਜਹਾਜ਼ ਕਰਾਂਗੇ, ਉਸ ਬੰਦੇ ਨੂੰ ਦੂਸਰਾ ਕਿਨਾਰਾ ਕਿਵੇਂ ਮਿਲ ਜਾਏ? ਜਹਾਜ਼ ਤੋਂ ਬਿਨਾਂ ਗਹਿਰੇ ਪਾਣੀ ਨੂੰ ਤਰ ਕੇ ਦੂਸਰੇ ਕਿਨਾਰੇ ਕਿਵੇਂ ਪਹੁੰਚੇਗਾ? ਮਹਾਰਾਜ ਕਹਿੰਦੇ ਜਿਸ ਕੋਲ ਸਤਿਗੁਰੂ ਰੂਪ ਜਹਾਜ਼ ਨਹੀਂ, ਨਾਮ ਦੀ ਬੇੜੀ ਨਹੀਂ, ਉਹ ਇਸ ਭਵ ਸਾਗਰ ਨੂੰ ਕਿਵੇਂ ਤਰੇਗਾ ਤੇ ਦੂਸਰੇ ਕਿਨਾਰੇ ਤੇ ਕਿਵੇਂ ਪਹੁੰਚੇਗਾ?
ਸਲਾਹੀ ਸਲਾਹਣਾ ਪਿਆਰੇ, ਦੂਜਾ ਅਵਰ ਨਾ ਕੋਈ।
ਸਲਾਹਣ ਜੋਗ ਪਰਮਾਤਮਾ ਦੀ ਸਲਾਹ ਕਰ ਪਿਆਰੇ, ਹੋਰ ਕੋਈ ਦੂਜਾ ਨਹੀਂ ਕਿ ਜਿਹੜਾ ਉਹਦੇ ਤੁਲ ਹੋ ਕੇ ਆਪਾਂ ਸਿਫਤ ਕਰੀਏ। ਸਲਾਹਣ ਜੋਗ ਪਰਿਪੂਰਨ ਪਰਮਾਤਮਾ ਦੀ ਦਿਨ ਰਾਤ ਸਿਫਤ ਕਰ।
ਮੇਰੇ ਤਬ ਸਲਾਹਣ ਤੇ ਭਲੇ ਪਿਆਰੇ, ਸਭ ਦਰਤੇ ਰੰਗ ਹੋਏ।
ਜਿਹੜੇ ਮੇਰੇ ਉਸ ਪਿਆਰੇ ਪਰਮਾਤਮਾ ਨੂੰ ਸਲਾਉਂਦੇ ਨੇ, ਉਹਦੀਆਂ ਵਡਿਆਈਆਂ ਕਰਦੇ ਨੇ, ਮਹਾਰਾਜ ਕਹਿੰਦੇ ਨੇ ਉਹ ਸ਼ਬਦ ਦੇ ਵਿਚ ਰੱਤੇ ਹੋਏ ਨੇ, ਉਹਨਾਂ ਦੇ ਅੰਦਰ ਸ਼ਬਦ ਦਾ ਰੰਗ ਚੜਿਆ ਹੈ।
ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ।
ਜੇ ਉਹਨਾਂ ਸ਼ਬਦ ਵਿਚ ਰੱਤਿਆ ਹੋਇਆਂ ਦੀ ਸੰਗਤ ਮਿਲ ਜਾਏ, ਉਹਨਾਂ ਬੰਦਗੀ ਕਰਨ ਵਾਲਿਆਂ ਦੀ ਸੋਭਤ ਮਿਲ ਜਾਏ, ਮਹਾਰਾਜ ਕਹਿੰਦੇ ਨੇ ਕਿ ਜਿਵੇਂ ਦੁੱਧ ਨੂੰ ਰਿੜਕ ਕੇ ਜੰਮੇ ਦਹੀਂ ਨੂੰ ਰਿੜਕ ਕੇ ਤਤ ਮੱਖਣ ਮਿਲ ਜਾਂਦਾ, ਤੇ ਜਿਹੜਾ ਉਹਨਾਂ ਦੀ ਸੰਗਤ ਕਰੇਗਾ ਆਪਣੇ ਅੰਦਰ ਨੂੰ ਮੰਥਨ ਕਰਕੇ ਉਹ ਪਰਮਾਤਮਾ ਦੇ ਨਾਮ ਅੰਮ੍ਰਿਤ ਤਤ ਨੂੰ ਪ੍ਰਾਪਤ ਕਰ ਲੈਂਦਾ, ਉਹਨਾਂ ਦੀ ਸੰਗਤ। ਤੇ ਇਹ ਸਾਰੇ ਬਚਨ ਬਾਣੀ ਨੇ ਕਹੇ ਨੇ ਭਾਈ, ਮਹਾਰਾਜ ਜੀ ਦੇ ਅਸੀਂ ਪੜ੍ਹਨੇ, ਜਾਂ ਕਹਿ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ, ਉਹ ਸਾਜਨ ਕੋਈ ਮੀਤ ਪਿਆਰੇ, ਜੋ ਹਮਕੋ ਹਰ ਨਾਮ ਉਤਾਰੇ। ਜਿਨ੍ਹਾਂ ਦਿਖੰਡਣਿਆ ਦੁਰਮਤ ਵੰਝੇ, ਮਿੱਤਰ ਅਸਾਜੜੇ ਸਹੀ। ਜਿਨ੍ਹਾਂ ਦੀ ਸੰਗਤ ਕੀਤਿਆਂ ਪਿਆਰਿਓ ਪਾਰ ਹੋ ਜਾਈਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਸ਼ਬਦ ਚ ਰੰਗੇ ਨੇ ਰੱਤੇ ਨੇ, ਉਹਨਾਂ ਦੀ ਸੰਗਤ ਮਿਲ ਜਾਏ ਤੇ ਅੰਦਰੋਂ ਆਤਮ ਰਸ ਤਤ ਦੀ ਪ੍ਰਾਪਤੀ ਹੈ।
ਪਰਵਾਨਾ ਸਾਚਾ ਪਿਆਰੇ, ਨਾਮ ਸੱਚਾ ਨਿਸ਼ਾਨ।
ਜਿਨ੍ਹਾਂ ਕੋਲ ਇੱਜ਼ਤ ਦਾ ਪਰਵਾਨਾ ਹੈ, ਦੇਖੋ ਪਰਵਾਨਾ ਦਾ ਅਰਥ ਆਪਾਂ ਹੋਰ ਸੌਖਾ ਕਰ ਲਈਏ, ਜਿਨ੍ਹਾਂ ਕੋਲ ਪਰਮਾਤਮਾ ਦੇ ਘਰ ਵਿਚ ਇੱਜ਼ਤ ਵਾਸਤੇ ਰਾਹਦਾਰੀ, ਜਿਨ੍ਹਾਂ ਕੋਲ ਨਾਮ ਦਾ ਪਤ ਦਾ ਇੱਜ਼ਤ ਦਾ ਪਰਵਾਨਾ ਹੈ, ਤੇ ਉਸ ਇੱਜ਼ਤ ਦੇ ਕਾਗਜ਼ ਉੱਤੇ ਮੋਹਰ ਜਿਹੜੀ ਲੱਗੀ ਹੈ ਨਾ, ਉਹ ਪਰਮਾਤਮਾ ਦੇ ਨਾਮ ਦੀ ਲੱਗੀ ਹੋਈ। ਜਿਸ ਉਪਰ ਪ੍ਰਭੂ ਦੇ ਨਾਮ ਦੀ ਮੋਹਰ ਹੈ, ਉਹ ਸੱਚੀ ਦਰਗਾਹ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ।
ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ।
ਜੋ ਇਨਸਾਨ ਇਸ ਸੰਸਾਰ ਤੇ ਆਇਆ ਹੈ, ਜੇ ਉਹ ਗੁਰੂ ਦੇ ਸ਼ਬਦ ਨਾਲ ਜੁੜੇਗਾ, ਆਪਣੇ ਅੰਦਰ ਉਹ ਪਰਮਾਤਮਾ ਦੇ ਨਾਮ ਨੂੰ ਲਿਖ ਕੇ ਲੈ ਜਾਂਦਾ, ਤੇ ਉਸ ਹੁਕਮੀ ਅੰਦਰ ਜੁੜ ਕੇ, ਹੁਕਮ ਵਰਤਾਉਣ ਵਾਲੇ ਪ੍ਰਭੂ ਵਿਚ ਜੁੜ ਕੇ ਉਹਦੇ ਹੁਕਮ ਨੂੰ ਪਹਿਚਾਣ ਲੈਂਦਾ ਹੈ।
ਬਿਨਾਂ ਹੁਕਮ ਨਾ ਬੂਝਿਆ ਪਿਆਰੇ, ਸਾਚੇ ਸਾਚਾ ਤਾਣ।
ਸਤਿਗੁਰੂ ਤੋਂ ਬਿਨਾਂ ਪ੍ਰਭੂ ਦਾ ਹੁਕਮ ਨਹੀਂ ਬੁਝਿਆ ਜਾ ਸਕਦਾ, ਉਸ ਹੁਕਮ ਨੂੰ ਸਮਝਿਆ ਨਹੀਂ ਜਾ ਸਕਦਾ। ਤੇ ਜਿਹੜਾ ਹੁਕਮ ਵਿਚ ਜੁੜ ਜਾਏਗਾ, ਉਹਨੂੰ ਸੱਚੇ ਪਰਮਾਤਮਾ ਦਾ ਸੱਚਾ ਤਾਣ, ਉਸ ਦਾ ਬਲ ਮਿਲਦਾ ਹੈ।
ਮੈਂ ਅੰਦਰ ਨਿੰਨਿਆ ਪਿਆਰੇ, ਹੁਕਮੈ ਉਦਰ ਮਜਾਰ।
ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਕੀ ਜੀਵ ਮਾਤਾ ਦੇ ਉਦਰ ਦੇ ਅੰਦਰ ਨਿੰਮਦਾ ਹੈ, ਉਹਦਾ ਵਿਕਾਸ ਹੋਣ ਲੱਗਦਾ ਹੈ, ਉਹਦਾ ਨਿਵਾਸ ਵੀ ਪਰਮਾਤਮਾ ਦੇ ਹੁਕਮ ਵਿਚ ਮਾਤਾ ਦੇ ਉਦਰ ਵਿਚ ਹੀ ਹੈ।
ਮੈਂ ਅੰਦਰ ਜੰਮਿਆ ਪਿਆਰੇ, ਤੂੰ ਤੋਂ ਸਿਰ ਕੈ ਪਾਰ।
ਕੁਛ ਅਤੇ ਜਿੱਥੇ ਪ੍ਰਭੂ ਦਾ ਹੁਕਮ ਵਰਤਦਾ ਹੈ ਮਾਤਾ ਦੇ ਉਦਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਿਵੇਂ ਸਿਰ ਪਰਨੇ ਕਹਿ ਕਿਨਸਾਨ ਕਿੰਨੇ ਮਕੀਨੇ ਇਹ ਸਿਰ ਭਾਰ ਰਹਿੰਦਾ ਹੈ ਪਰ ਇੱਕ ਇਲਾਹੀ ਹੁਕਮ ਇੱਕ ਪਰਮਾਤਮਾ ਦੀ ਅਚਰਜ ਅਦੁੱਤੀ ਖੇਡ ਇੱਕ ਉੱਥੇ ਸਿਰ ਭਾਰ ਹੋਏ ਇਨਸਾਨ ਨੂੰ ਉੱਥੇ ਖੇਚ ਨਹੀਂ ਲੱਗਣ ਦਿੰਦੀ ਇਹਨੂੰ ਪਰਿਪੂਰਨ ਪਰਮਾਤਮਾ ਬਚਾ ਕੇ ਰੱਖਦਾ ਇੱਥੇ ਇੱਕ ਬਚਨ ਸੀ ਗੁਰੂ ਅਰਜਨ ਦੇਵ ਜੀ ਦਾ ਲੈ ਲਈਏ ਸਿਰਫ ਪ੍ਰਵਾਨ ਵਜੋਂ ਰਾਮਕਲੀ ਰਾਜ ਚ ਇੱਕ ਸ਼ਬਦ ਹੈ ਹਜ਼ੂਰ ਦਾ ਇੰਦਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਬੈਦ ਚ ਤਿਆਗੈ ਉਪਰ ਚਰਨ ਕਲੈ ਆਕਾਸ਼ ਘੱਟ ਮੈਂ ਤੀਨੋ ਸਿੰਘ ਪ੍ਰਗਾਸ਼ ਪ੍ਰਥਮ ਹੈ ਮਾਖਣ ਪਾਠ ਹੈ ਦੂਧ ਮੈਲੋ ਪੀਨੋ ਸਾਬਣ ਸੂਦ ਸਿਰਫ ਇੱਕ ਅਰਥ ਅੱਖਰੀ ਜਿਹਾ ਅਰਥ ਉਹਦਾ ਭੈ ਵਰਤਦਾ ਹੈ ਹਰ ਥਾਂ ਤੇ ਉਹਦੇ ਹੁਕਮ ਵਿੱਚ ਹੀ ਨਿੰਦਾ ਉਹਦੇ ਹੁਕਮ ਵਿੱਚ ਹੀ ਉਸ ਤੇ ਟਿਕਾਣਾ ਕਰਦਾ ਉਹਦੇ ਹੁਕਮ ਵਿੱਚ ਹੀ ਪਰਵਰਿਸ਼ ਹੁੰਦੀ ਹੈ ਉਹਦੇ ਹੁਕਮ ਵਿੱਚ ਹੀ ਉਰਦ ਮੁਕੀ ਗਏ ਤੇ ਇੱਕ ਉਰਦ ਮੁਕੀ ਨੂੰ ਉਹਦੇ ਹੁਕਮ ਦੇ ਵਿੱਚ ਹੀ ਜਨਮ ਮਿਲਦਾ ਇਹ ਸ਼ਬਦ ਸਿਰਫ ਅੱਖਰੀ ਅਰਥ ਤੇ ਭਾਵ ਅਰਥ ਇੰਧਨ ਤੇ ਬੈਸੰਤਰ ਭਾਗ ਹੈ ਇੰਧਨ ਦਾ ਅਰਥ ਹੈ ਲੱਕੜਾਂ ਜਵਲਸ਼ੀਲ ਪਦਾਰਥ ਜਿਹਨੂੰ ਅੱਗ ਲੱਗ ਜਾਏ ਕਹਿੰਦੇ ਸੁੱਕੀਆਂ ਹੋਣ ਲੱਕੜਾਂ ਕੋਈ ਸੜਨ ਵਾਲੀ ਹੋਵੇ ਚੀਜ਼ ਤੇ ਅੱਗ ਉਹਦੇ ਚਾਰ ਚੇਰੇ ਗਰਦੀ ਮਾਰੀ ਆਏ ਨਾ ਤੇ ਅੱਗ ਕਹੇ ਕਿ ਮੈਨੂੰ ਹੁਕਮ ਨਹੀਂ ਮੈਂ ਇਸ ਨੂੰ ਸਾੜ ਨਹੀਂ ਸਕਦੀ ਅੱਖਰੀ ਅਰਥ ਹੀ ਨਹੀਂ ਇੰਧਨ ਤੇ ਬੈਸੰਤਰ ਭਾਗ ਹੈ ਮਾਟੀ ਕੋ ਜਲ ਬਹਿ ਦਿੱਤਿਆ ਮੱਤੀ ਮਿੱਟੀ ਦੇ ਦਸੇ ਪਾਸੇ ਪਾਣੀ ਹੋਵੇ ਤੇ ਮਿੱਟੀ ਕਹਿ ਪਾਣੀ ਕਹਿ ਨਹੀਂ ਤੇ ਭਾਵੇਂ ਮੈਂ ਇਹਦੇ ਦਸੇ ਪਾਸੇ ਪਰ ਮੈਨੂੰ ਹੁਕਮ ਨਹੀਂ ਇਹਨੂੰ ਗਾਲਣ ਦਾ ਇਹਨੂੰ ਮੈਂ ਖਤਮ ਨਹੀਂ ਕਰਨਾ ਮਹਾਰਾਜ ਕਿਵੇਂ ਪੈਰ ਉੱਤੇ ਹੋਣ ਤੇ ਉਹਦਾ ਸਿਰ ਥੱਲੇ ਹੋਵੇ ਆਕਾਸ਼ ਥੱਲੇ ਹੋਵੇ ਤੇ ਨਿੱਕੇ ਜਿਹੇ ਘੜੇ ਵਿਚ ਸਿੰਧ ਨੇ ਆਪਣਾ ਪ੍ਰਚਾਰ ਕੀਤਾ ਹੋਵੇ ਤੇ ਕੀ ਖੇਡ ਹੈ ਪਹਿਲਾਂ ਮੱਖਣ ਹੋਵੇ ਤੇ ਮੱਖਣ ਤੋਂ ਰੱਬ ਦੁੱਧ ਬਣਾ ਦੇਵੇ ਇਹ ਤਾਂ ਅਸੀਂ ਸੁਣੇ ਕਿ ਦੁੱਧ ਨੂੰ ਰਿੜਕ ਕੇ ਮੱਖਣ ਨਿਕਲਦਾ ਪਰ ਗੁਰੂ ਅਰਜਨ ਦੇਵ ਕਿਵੇਂ ਨਹੀਂ ਪ੍ਰਥਮ ਹੈ ਮੱਖਣ ਪਾਠ ਹੈ ਦੁੱਧ ਪਹਿਲਾਂ ਮੱਖਣ ਸੀ ਮੱਖਣ ਤੋਂ ਦੁੱਧ ਬਣਾ ਦਿੱਤਾ ਮੈਲੋ ਪੀਨੋ ਸਾਬਣ ਦੁੱਧ ਜਿਹੜਾ ਅੱਤ ਦਾ ਮੈਲਾ ਸੀ ਉਹਨੂੰ ਸਾਬਣ ਨਾਲ ਧੋ ਇਸ ਤਰ੍ਹਾਂ ਕਰ ਦਿੱਤਾ ਜਿਵੇਂ ਸਾਬਣ ਨਾਲ ਧੋਤਾ ਚਿੱਟੇ ਕੱਪੜੇ ਦਾ ਰੰਗ ਹੁੰਦਾ ਉਹਦਾ ਸ਼ਵੇਤ ਰੰਗ ਅੱਖਰੀ ਅਰਥ ਇਹ ਨੇ ਪਰ ਮਹਾਂਪੁਰਖਾਂ ਨੇ ਆਪਣੀ ਉਡਾਰੀ ਮੁਤਾਬਕ ਅਰਥ ਕੀਤੇ ਨੇ ਇੰਧਨ ਤੇ ਬੈਸੰਤਰ ਭਾਗ ਹੈ ਜਦੋਂ ਇਨਸਾਨ ਮਾਤਾ ਦੇ ਉਦਰ ਵਿਚ ਨਿਵਾਸ ਕਰਦਾ ਇਹ ਹੱਡੀਆਂ ਕੀ ਨੇ ਤੇ ਲੱਕੜਾਂ ਨੇ ਤੇ ਮਾਸ ਕੀ ਹੈ ਸੱਚ ਇਹ ਇਸ ਤਰ੍ਹਾਂ ਸੜਦਾ ਜਿਵੇਂ ਕਾਗਜ਼ ਨੂੰ ਅੱਗ ਲੱਗਦੀ ਜਦੋਂ ਬੰਦੇ ਨੂੰ ਅੱਗ ਲਾਉਂਦੇ ਆਪਾਂ ਮਾਸ ਕਦੀ ਨੀ ਲੱਭਿਆ ਰਾਖ ਵਿਚੋਂ ਹੱਡੀਆਂ ਦੇ ਟੁਕੜੇ ਤਾਂ ਸੜੇ ਲੱਭਣਗੇ ਮਾਸ ਤਾਂ ਇਸ ਤਰ੍ਹਾਂ ਸੜ ਜਾਂਦਾ ਜਿਵੇਂ ਕੋਰਾ ਕਾਗਜ਼ ਸੜ ਜਾਂਦਾ ਇਸ ਨੀ ਲੱਭਦੇ ਹੁਣ ਕਹਿੰਦੇ ਨੇ ਦੇਖੋ ਅੱਗ ਹੈ ਚਾਰ ਚਪੇਰੇ ਮਾਤਾ ਦੇ ਉਦਰ ਵਿਚ ਤੇ ਛੋਟਾ ਜਿਹਾ ਇੱਕ ਕੋਮਲ ਮਾਸ ਦਾ ਟੁਕੜਾ ਜਿਹੜਾ 6 ਮਹੀਨਿਆਂ ਵਿਚ ਮੁਕੰਮਲ ਹੋ ਰਿਹਾ 9-10 ਮਹੀਨੇ ਉਹਨੂੰ ਜਨਮ ਮਿਲਣਾ ਚਾਰ ਚਪੇਰੇ ਤੇਜ ਅੱਗ ਪਰ ਰੱਬ ਦਾ ਹੁਕਮ ਵਰਗੇ ਤੂੰ ਰਹਿਣਾ ਇਹਦੇ ਚੁਗਿਰਦੇ ਪਰ ਇਹਨੂੰ ਸਾੜਨਾ ਨਹੀਂ ਹੁਕਮ ਹੀ ਹੈ ਨਾ ਤੇ ਇੰਧਨ ਤੇ ਬੈਸੰਤਰ ਭਾਗ ਹੈ ਮਾਟੀ ਕੋ ਜਲ ਬਹਿ ਵਿਚ ਤਿਆਗ ਹੁਣ ਆਪਾਂ ਪਾਣੀ ਹੱਥ ਧੋਈਏ ਜਾਂ ਇਉਂ ਕਹਿ ਲੋ ਕੱਪੜੇ ਬੀਬੀਆਂ ਧੋਂਦੀਆਂ ਨੇ ਪਾਣੀ ਵਿਚ 5-6 ਘੰਟੇ ਕਿਤੇ ਹੱਥਾਂ ਨਾਲ ਕੰਮ ਕਰਨ ਤੇ ਸਾਡੀਆਂ ਹੱਥਾਂ ਦੀਆਂ ਉਂਗਲੀਆਂ ਉੱਤੇ ਚਮੜੀ ਚਿੱਟੀ ਉਭਰ ਕੇ ਭੁਰਨ ਲੱਗ ਪੈਂਦੀ ਫਿਰ 5-4 ਘੰਟੇ ਪਾਣੀ ਗਿਰਿਆ ਅੱਗ ਦੇ ਖੇਤਾਂ ਚ ਕੰਮ ਕਰਨ ਵਾਲੇ ਕਾਸ਼ਤਕਾਰਾਂ ਨੂੰ ਪੁੱਛੋ ਉਹ ਕਦੀ ਝੋਨੇ ਦੀ ਪਨੀਰੀ ਪੱਟਦੇ ਸਨ ਪਾਣੀ ਵਿਚ ਤੇ 5-7 ਘੰਟੇ ਪਨੀਰੀ ਪੱਟਦਿਆਂ ਪੱਟਦਿਆਂ ਹੱਥਾਂ ਦੀਆਂ ਉਂਗਲਾਂ ਚਿੱਟੀਆਂ ਹੋ ਜਾਂਦੀਆਂ ਨੇ ਬਾਹਰ ਮੁੱਕੀ ਪਾਣੀ ਵਿਚ 2-4 ਘੰਟੇ ਹੱਥ ਰੱਖੀਏ ਤੇ ਚਮੜੀ ਜਿਹੜੀ ਏ ਉਹ ਰੰਗ ਚਿੱਟਾ ਪੈਣ ਲੱਗ ਪੈਂਦਾ ਭੁਰਨ ਲੱਗ ਪੈਂਦੀ ਏ ਪਰ ਮਹਾਰਾਜ ਕਹਿੰਦੇ ਨੇ ਮਾਤਾ ਦੇ ਉਦਰ ਵਿਚ ਕੋਮਲ ਜਿਹਾ ਮਾਸ ਉਹਨੂੰ ਰੱਬ ਨੇ 10 ਮਹੀਨੇ ਪਾਣੀ ਚ ਰੱਖਿਆ ਪਰ ਉਸ ਪਾਣੀ ਵਿਚ ਇਸ ਮਿੱਟੀ ਨੂੰ ਗਲ ਨਹੀਂ ਦਿੱਤਾ ਇਹ ਪਾਣੀ ਵਿਚ ਗਲਿਆ ਨਹੀਂ ਇੰਧਨ ਤੇ ਬੈਸੰਤਰ ਭਾਗ ਹੈ ਮਾਟੀ ਕੋ ਜਲ ਬਹਿ ਦਿੱਤਿਆ ਗਿਆ ਉਪਰ ਚਰਨ ਪੈਰ ਉੱਤੇ ਨੇ ਕਲੈ ਆਕਾਸ਼ ਸੱਤ ਮੈਂ ਤੀਨੋ ਸਿੰਧ ਪ੍ਰਗਾਸ਼ ਮਾਤਾ ਦੇ ਉਦਰ ਵਿਚ ਉਸ ਨਿੱਕੇ ਜੇ ਬੱਚੇ ਦਾ ਤਨ ਬਣ ਰਿਹਾ ਕਹਿੰਦੇ ਦੇਖੋ ਨਿੱਕੇ ਜੇ ਸੈੱਲ ਵਿਚ ਉਸ ਸਭਨੀ ਘੱਟੀ ਵਰਤਣ ਵਾਲੇ ਰੱਬ ਦਾ ਪ੍ਰਕਾਸ਼ ਹੁੰਦਾ ਪਿਆ ایک بار داس نے عرض کیتی سی وہ جدو او دا حکم ورتدا نا آ دنیا دی سائنس دنیا دیا گلا بڑی پیچھے رہ جاندیا جے وہ حکم نو آپ جی اِسی باہر دیا گنتیاں منتیاں کہیے بھی او دا حکم آ سائنس نہیں مانتی آ میڈیکل سائنس نہیں مانتی آ فلانا نہیں مانتا وہ گرو کے سکھے چیتے رکھو جب او دا حکم ورتن لگتا ہے نا تو دنیا دی ہر ودیا ہی اونی پی جاتی ایک نکی جی سمندر تو چھل کٹی انہیں سنامی سب کچھ دریا دریا رہ گیا دنیا دی ودیا دنیا دی سیٹلائٹ کسے نو پتا نہ لگا کہ رات نو ایک گھنٹہ پانی اچھلنا پھر اج پانی انہیں روڑ کے لے جانا پتا تو نہیں لگا یہ مطلب جب حکم ورتا ہے وہ ساری گنتی منتی نہیں رہتی میں اتنے ایک ادھارن دے دیا کہ بچہ ماں دے خود چ پلتا ہے ان ماں کی نابی طاقت ملتی جیون یہی ہے ماں دے خون بھی سب کچھ لینا مان لو بچے کا جنم ہوا ایک مہینے بعد ان خون کی ضرورت پی جائے تو ڈاکٹر صاحبان آپ کہیے بھی دیکھو ماں تندرست ہے تو تھی باہر کی تھان ماں کا خون ہی کیوں نہیں دے دیں تو ڈاکٹر کہے گا نہیں پہلا ٹیسٹ کر لیے ماں کا گروپ ملتا جی ماں کے خون کا گروپ نہ ملے ڈاکٹر کہندا نہیں تے اپاں جد کر کے کہیے آخر اینے مہینے ماں دے خون وچوں زندگی ملی تو کیوں نہیں خون دیندا وہ کہندا کہ میں خون دتا تے بچے دی موت ہو جائے گی سچ اے وچ جتن رب خون وچ رکھدا ہے تے ایک دوجے دے وپریت گروپ نوں وی زندگی دے جاندا بچہ پلیا تے ماں دی کک وچ ہی تے او دا بھائی کہ مہاراج کہندے نے کٹ نہ تینوں سندھ پرگاش پھر بچن نے پرت میں ماکھن پچھ ہے دودھ اجے جنم نہیں ہویا پرماتما نے تیری پیڑ تیری خوراک مکھن کی طرح جما کے رکھ دیتی جب جنم ہویا مہاراج کہنے نے مکھن تو دودھ بنا دیا پرتھم ہے ماکھن پچھ ہے دودھ میلو کینو سابن دودھ اس نے میلے نو خون نو چٹا دودھ بنا دیتا اس طرح جی میلے کپڑے نو سابن پوندا ہے
گرمکھ کر دے جانیا پیارے
گرمکھ جہے نے پربھو کی درگاہ پروان کنڈے تے اپنی زندگی روپی جو کاج ہے ان نروگن وہ سمپن کر دے
خان میں اندر آیا پیارے میں جانو جائے
دے حکم ویکھی جیو ایسے آدھے تے اس مالک دا حکم ورتدا اتو کوچ کر جانا ہے
میں بن چلائی ہے پیارے منمکھ لہ سجائے
جنہ منمکھا نے پری پورن پرماتما دے نام نو پلا دیتا وہ سچ مچ رب دی درگاہ وچ بن کے چلائے جاندے نے انہاں نو بن کوئی اتو لجایا جانا ہے
میں شبد پچھانی ہے پیارے
پرماتما دے حکم وچ رہ کے شبد کی پہچان کر لئی شبد نال اپنی سرت جوڑ لئی وہ پربھو دی درگاہ وچ عزت نال جاندے خان
میں گنت گنائی ہے پیارے حکم ہے
دوئے آج تا پرماتما تیرا حکم ہی ہے نا تیرے حکم وچ بندہ اپنی گنتیاں منتیاں کردا تیرے حکم دے وچ دوائت تے خومے وچ پھسیا ہے
میں پوے پوائی ہے پیارے اب گن مٹھی روئے
حکم ویکھی اے دے جنم مرن دی پوانٹ لیک ہے او دے حکم دے ویکھی اے اوگن کٹھے کری جاندا ہے تے پھر اخیر اے پچھتاوے وچ روندا ہے
تم سنجا پیسہ کا پیارے سچ ملے وڈیائی ہوئے
جنہیں پری پورن پرماتما دے حکم نو پہچان لیا او دے نال جڑ گئے سچے نام بھی جڑ کے وڈیائی ملتی ہے
آخن اوکھا آخیا پیارے کیوں سنی ہے سچ ناؤ
پری پورن پرماتما دا نام زبان تو اسی کہہ دیاں گے جپنا چاہیے سمرنا چاہیے پر مہاراج کنے نو آخنا بہت اوکھا بہت مشکل ہے مہاراج جی نے تو بانی کیا نا آخر اوکھا چاچا نام کہ آپ سارا سماج کہ واحگرو جپتے ویلڑا دا کام ہے گرو گرنتھ صاحب کہتے بھگت کرا مرجیوڑے یہ تو مرجیوڑے بندے بھگتی کر دیا ویلڑا دا کام نہیں ویلڑا دا کام ہے جہے بار مکی پیچھے واسناوا بھوگتے پے انہوں نے سمے کی قدر نہیں جانی مہاراج کہ آخر اوکھا ہے تیرا نام پر کیویں سنائی دے ਕਿਵੇਂ ਨਾਮ ਨੂੰ ਅੰਦਰ ਸੁਣੀਏ
ਸੋਖਾ ਲਾਹਿਆ ਪਿਆਰੇ ਤਿੰਨ ਬਲਿਹਾਰੇ ਜਾਓ
ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ ਜਿਨ੍ਹਾਂ ਨੇ ਮੇਰੇ ਪਰਿਪੂਰਨ ਪਰਮਾਤਮਾ ਨੂੰ ਸਲਾਹਿਆ ਹੈ ਉਹਦੀ ਸਿਰਤ ਕੀਤੀ ਹੈ ਪਿਆਰੇ ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰ ਵਾਰਨੇ ਜਾਵਾਂ
ਮਿਲੇ ਸੰਤੋਖੀਆਂ ਪਿਆਰੇ ਨਗਰੀ ਮੇਲ ਮਿਲਾਓ
ਜੇ ਪਰਿਪੂਰਨ ਵਾਹਿਗੁਰੂ ਦਾ ਨਾਮ ਮਿਲ ਜਾਏ ਤੇ ਅੰਦਰ ਨੂੰ ਸੰਤੋਖ ਆ ਜਾਂਦਾ ਹੈ ਅੰਦਰ ਰੱਜ ਜਾਂਦਾ ਹੈ ਮਾਲਕ ਦੀ ਨਜ਼ਰ ਹੋ ਜਾਏ ਤੇ ਇਸ ਭਵ ਸਾਗਰ ਤੋਂ ਪਾਰ ਕਰ ਪ੍ਰਭੂ ਉਸ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ
ਕਾਗਜ ਜੇਤੀਆ ਪਿਆਰੇ ਮਨ ਮਸਵਾਣੀ ਧਾਰ
ਅਖੀਰ ਵਾਲੇ ਹਜ਼ੂਰ ਦੇ ਬਚਨ ਆ ਗਏ ਫਿਰ ਪੜੋ ਦੁਬਾਰਾ
ਕਾਇਆ ਕਾਗਜ ਜੇਤੀਆ ਪਿਆਰੇ ਮਨ ਮਸਵਾਣੀ ਧਾਰ
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਨਸਾਨ ਆਪਣੇ ਇਸ ਟਾਇਆ ਨੂੰ ਆਪਣੇ ਸਰੀਰ ਨੂੰ ਤੂੰ ਕਾਗਜ ਬਣਾ ਲੈ ਮਨ ਮਸਵਾਣੀ ਧਾਰ ਆਪਣੇ ਮਨ ਨੂੰ ਮਸਵਾਣੀ ਮਸ ਦਾ ਅਰਥ ਸ਼ਾਹੀ ਮਸਵਾਣੀ ਦਾ ਅਰਥ ਸ਼ਾਹੀ ਦੀ ਦਵਾ ਆਪਣੇ ਸਰੀਰ ਨੂੰ ਕਾਗਜ ਬਣਾ ਤੇ ਆਪਣੇ ਮਨ ਨੂੰ ਤੂੰ ਇੱਕ ਸ਼ਾਹੀ ਦੀ ਦਵਾਤ ਬਣਾ ਲੈ
ਲੇਖਣ ਕੱਟ ਕੇ ਪਿਆਰੇ ਹਰ ਗੁਣ ਲਿਖੋ ਵਿਚਾਰ
ਆਪਣੀ ਸੇਵਾ ਨੂੰ ਤੂੰ ਕਲਮ ਬਣਾ ਲੈ ਤੇ ਆਪਣੀ ਜ਼ਬਾਨ ਨੂੰ ਕਲਮ ਬਣਾ ਕੇ ਕਾਇਆ ਨੂੰ ਕਾਗਜ਼ ਬਣਾ ਕੇ ਮਨ ਨੂੰ ਸ਼ਾਹੀ ਦੀ ਦਵਾਤ ਬਣਾ ਕੇ ਆਪਣੇ ਅੰਦਰ ਵਿਚਾਰ ਕਰਕੇ ਗੁਰੂ ਦੀ ਸੋਝੀ ਲੈ ਕੇ ਤੂੰ ਪਰਿਪੂਰਨ ਪਰਮਾਤਮਾ ਦਾ ਨਾਮ ਲਿਖ
ਲੇਖਾਰੇ ਨਾਨਕਾ ਪਿਆਰੇ ਸਾਚ ਲਿਖਿਆ ਉਰ ਧਾਰ
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਲਿਖਾਰੀ ਧੰਨ ਨੇ ਉਹਨਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਦੇ ਹੱਥ ਵਿਚ ਪਈ ਕੋਈ ਕਲਮ ਹੱਥ ਵਿਚ ਪਕੜੀ ਕੋਈ ਕਲਮ ਸੱਚ ਨਾਮ ਲਿਖਦੀ ਫਿਰ ਮੈਂ 2 ਮਿੰਟ ਤੁਹਾਡੇ ਲੈਣੇ ਨੇ ਇਸ ਪਦੇ ਸੰਬੰਧੀ ਕਿਉਂਕਿ ਹੁਕਮ ਅਸ਼ਪਦੀ ਰੂਪ ਸੀ ਕਲਮ ਦਾ ਕੰਮ ਹੈ ਲਿਖਣਾ ਮਹਾਰਾਜ ਜੀ ਨੇ ਦੇਖੋ ਇਸੇ ਲਿਖਾਰੀ ਨੂੰ ਧੰਨ ਕਿਹਾ ਭਾਵੇਂ ਕਿ ਹਜ਼ੂਰ ਨੇ ਇਸੇ ਅੰਦਰ ਦੇ ਨਾਮ ਲਿਖਣ ਦਾ ਜ਼ਿਕਰ ਕੀਤਾ ਅਸੀਂ ਸ੍ਰੀ ਰਾਗ ਵਿਚ ਵੀ ਹਜ਼ੂਰ ਦਾ ਬਚਨ ਪੜ੍ਹਨੇ ਹਾਂ ਕਿ ਜਾਲ ਮੋਹ ਘੱਟ ਮਤ ਕਰ ਮਤ ਕਾਗਜ਼ ਕਰ ਸਾਰ ਭਾਉ ਕਲਮ ਕਰ ਇਕ ਲਿਖਾਰੀ ਗੁਰ ਪੁੱਤ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਉਹ ਲੇਖਾ ਲਿਖ ਕੇ ਇਹ ਲੇਖੇ ਛੁੱਟ ਜਾਣ ਪਰ ਇਕ ਪੱਖ ਇਹ ਵੀ ਬਾਣੀ ਚਾਇਆ ਜਿਨ੍ਹਾਂ ਸੱਚ ਲਿਖਿਆ ਉਹ ਧੰਨ ਧੰਨ ਸੋ ਕਾਗਜ਼ ਕਲਮ ਧੰਨ ਧੰਨ ਭਾਂਡਾ ਤਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਉਹ ਸਾਰੀ ਸੱਚ ਵੀ ਕਾਗਜ਼ ਵੀ ਧੰਨ ਸ਼ਾਹੀ ਵੀ ਧੰਨ ਕਲਮ ਵੀ ਧੰਨ ਪਰ ਨਾਲ ਦੂਜਾ ਪੱਖ ਜੇ ਕਲਮ ਜਲੋ ਸਨ ਮਸਵਾਣੀਏ ਕਾਗਜ਼ ਪੀ ਜਲ ਜਾਓ ਕਹਿੰਦੇ ਉਹ ਕਲਮ ਨੂੰ ਅੱਗ ਲੱਗ ਜਾਏ ਉਹ ਸ਼ਾਹੀ ਫੂਕੀ ਜਾਏ ਉਹ ਕਾਗਜ਼ ਵੀ ਸੜ ਜਾਏ ਕਲਮ ਜਨੋ ਜਲੋ ਸਨ ਉਹਨੂੰ ਅੱਗ ਲੱਗ ਜਾਏ ਤੇ ਜਿਨ੍ਹੇ ਆਪਣੇ ਹੱਥਾਂ ਨਾਲ ਲਿਖਿਆ ਕਹਿੰਦੇ ਹਾਥੀ ਕਿਉਂ ਨਾ ਸੜ ਜਾਣ ਜਿਨ੍ਹੇ ਦੂਜਾ ਭਾਵ ਲਿਖਿਆ ਕਲਮ ਜਲੋ ਸਨ ਮਸਵਾਣੀਏ ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਵ ਦੇਖੋ ਕਲਮ ਨਾਲ ਨਾਮ ਲਿਖਿਆ ਜਾਏ ਤੇ ਜਿਹੜੇ ਕਲਮ ਨਾਲ ਕੇਵਲ ਲੋਕਾਂ ਦੇ ਔਗਣ ਹੀ ਲਿਖਣ ਲੱਗ ਪੈਂਦੇ ਨੇ ਧਿਆਨ ਦਿਆ ਜੇ ਮੈਂ ਤਾਂ ਥੋੜਾ ਜਿਹਾ ਰੁਕਿਆ ਉਹਨਾਂ ਨੂੰ ਗੁਰੂ ਨੇ ਕਿਹਾ ਉਹ ਜੇ ਰੱਬ ਨੇ ਤੈਨੂੰ ਅੱਖਰ ਜੋੜਨ ਦੀ ਤਰਤੀਬ ਲਾਉਣ ਦੀ ਅੱਖਰਾਂ ਦੀ ਅਕਲ ਦਿੱਤੀ ਹੈ ਇਹਨੇ ਕਾਲੇ ਲੇਖ ਨਾ ਲਿਖ ਕੇ ਤੇਰਾ ਲਿਖਿਆ ਹੋਇਆ ਵੀ ਕੌਮ ਵਿਚ ਪਾੜ ਪਾ ਕੇ ਰੱਖਦਾ ਜੇ ਲਿਖਣਾ ਹੀ ਉਹ ਲਿਖ ਕਿ ਜਿਹਦੇ ਨਾਲ ਕੋਈ ਜੁੜ ਸਕੇ ਤੇ ਜਿਹੜੇ ਇਹੋ ਜਿਹੇ ਲੋਕ ਸਨ ਉਹਨਾਂ ਨੂੰ ਬਾਬਾ ਸਾਹਿਬ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੇੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ ਇਕਬਾਲ ਨੇ ਲਿਖਿਆ ਸੀ ਜੇ ਅਹਲੇ ਹੁਨਰ ਜੇ ਅਹਲੇ ਕਲਮ ਬੇਕਾਰ ਕੀ ਬਾਤੇ ਕਰਤੇ ਹੈ ਖੁਦ ਸਾਹਿਲ ਸਾਹਿਲ ਚਲਤੇ ਹੈ ਮੰਦ ਚਾਰ ਕੀ ਬਾਤੇ ਕਰਤੇ ਮਹਾਰਾਜ ਕਹਿੰਦੇ ਉਹ ਲਿਖਾਰੀ ਧੰਨ ਹੈ ਜਿਹਦੀ ਕਲਮ ਦੇ ਨਾਲ ਸੱਚ ਲਿਖਿਆ ਜਾਂਦਾ ਪ੍ਰਭੂ ਦੇ ਨਾਮ ਨੂੰ ਲਿਖਿਆ ਜਾਂਦਾ ਗੁਰੂ ਦੀ ਬਾਣੀ ਨੂੰ ਲਿਖਿਆ ਜਾਂਦਾ ਹੈ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਅੱਜ ਇਤਨੀਆਂ ਬੇਨਤੀਆਂ ਹੀ ਆਪ ਜੀ ਸਵੀਕਾਰ ਕਰਿਓ ਗੁਰੂ ਰਾਮਦਾਸ ਸੱਚੀ ਸਰਕਾਰ ਉਹਨਾਂ ਦਾ ਕੋਟਾਨ ਕੋਲ ਸ਼ੁਕਰ ਹੈ ਪਿਛਲੇ ਅੱਜ ਸਮੇਤ 10 ਦਿਨ
धन गुरु रामदास जी ने अपनी गोद अपना प्यार कर्म नहीं ते गुण भी कोई नहीं ये जबानी निम्रता नहीं असलियत मैं मन तो स्वीकारना वा ते सतगुरु ये बचन कहिंदे ने ना कीता ना जाता हराम खोर ओ क्या मुंह देसा दुष्ट चोर नानक नीच कहे विचार धानक रूप रहा करतार उन्हां ने तर्क कीता नजर कीती गुरु रामदास जी ने अपने पुरब ते शिव सलाह करन दा वक्त बख्श दिता धन गुरु रामदास सच्चे पातशाह दा रोम रोम शुकर उस तो बाद इथों दा प्रबंधकी ढांचा श्रोमणी गुरुद्वारा प्रबंधक कमेटी समूह स्टाफ साडे सन्मान योग सिंह साहब जी जथेदार श्री अकाल तख्त साहब धन गुरु रामदास सच्चे पातशाह जी दे मुख ग्रंथी साहब जी सिंह साहब जी होर समूह सिंह साहबाना दा धन्नवाद जी ते आप संगत दा रोम रोम तो धन्नवाद जेड़े इतने दिन एडी भावनी भावना नाल तुसी सुन आए असीसां बख्शियां इन्ने दिन मेरे तो बोलदियां बेअंत भुल्लां होईयां ने ओ भुल्लां चितारियो ना पर भुल्लां तो आगाह जरूर करा देना ते इक बेनती उस माध्यम दी कि जिस माध्यम राही आप घरां विच बैठे गुरबाणी नूं कीर्तन रूप विचार रूप सुनदे हो फिर धन गुरु रामदास मेहर करन अपनी चरण शरण बख्शन सब दा धन्नवाद जी वाहिगुरु जी का खालसा वाहिगुरु जी की फतेह अकेले तो पढ़
शब्द गुरु साहिब श्री गुरु ग्रंथ साहिब महाराज जी पावन पवित्र हजूरी अंदर जुड़ बैठी गुरु सवारी साध संगत जीओ वाहेगुरु जी का खालसा वाहेगुरु जी की फतेह अज के समागम की अरदास थोड़ा समा ठहर के होगी संत की बहुत ही सम्मानित शख्सियत विचारवान ज्ञानी पिंदरपाल सिंह जी ने पिछले दिनों तो शब्द विचार की सेवा आप जी के नाल सांझी कर रहे सन सचखंड श्री हरिमंदर साहब वालों श्रोमणी गुरद्वारा प्रबंधक कमेटी वालों दरबार साहब कमेटी वालों इन्हों का सन्मान सत्कार किया जाना है ते सिंह साहबान जी ने अपने विचार रखने हैं मेरी बेनती है कि चंद मिनट होर सरवण करन दा जतन करो सब तो पहला मैं बेनती करांगा अत सत्कारयोग शख्सियत सिंह साहब ज्ञानी जसविंदर सिंह जी मुख ग्रंथी सचखंड श्री हरिमंदर साहब ਤੇ ਉਹ ਅੱਜ ਦੇ ਦਿਨ ਤੇ ਚੰਦ ਸ਼ਬਦਾਂ ਦੀ ਸਾਂਝ ਸਿੱਖ ਸੰਗਤਾਂ ਦੇ ਨਾਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਖਾਲਸਾ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਬਦ ਹੈ ਕਹਿ ਸਾਹਿਬ ਕੀ ਬਾਤ ਦੇ ਅੱਖ ਹੈ ਸਭ ਨਾਨਕ ਕਿਆ ਦੀਜੈ ਤੀਸ ਵੱਡੇ ਘਰ ਬੈਠਣ ਦੀਜੈ ਵਿਣ ਸਿਰ ਸੇਵ ਕਰੀਜੈ ਪਾਤਸ਼ਾਹ ਜੀ ਨੇ